कर्ता पुरुष निर्भयो निर्वैर अकाल मूरत अजूनी सैभं गुरुप्रसाद जप आदि सच जुगाद सच है ही सच नानक खुशी ही सच हम अवगुण परे एक गुण नाही अमृत चाद दिखै दिख खाय माया मोह कर्म पै भूले सुत दारा सो प्रीत लगाय एक उत्तम पंथ सुनहौ गुर संगत तहें मिलंत जन त्रास मिटाई एक अरदास पाठ कीरत की गुर रामदास राखो शरणाय एक अरदास पाठ कीरत की गुर रामदास राखो शरणाय सतनाम तन वाके गुरु साहिब जियो एका माई जुगत गयाई तिन चेले परवान एक संसारी एक पंडारी एक लाए दीवाना एका माई जुगत वे आई तिन चेले परवान एक संसारी एक पंडारी एक लाए दीवान जिव तिस भावै तिवै चलावै जिव होवै पुरमान ओ वेखै ओ ना नजर न आवै बहुता एहो विदान आदेश तिसै आदेश आद अनिल अनाद अनाहत जुग जुग एको वेश आदेश तिसै आदेश आद अनिल अनाद अनाहत जुग जुग एको वेश वाहिगुरु जी का खालसा वाहिगुरु जी की फतेह। परम सम्मान योग साहिब सतगुरु श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सतसंगी जनों सतगुरु जी दे पावन पवित्र अमृत बचना दा आप जी ने गुरु सवारियां पासों कीर्तन सरवण कीता है। आओ सतगुरु गुरु नानक साहिब महाराज जी दे पावन पवित्र मुखार बिंद तो उच्चारण कीते हुए बचन जपजी साहिब जी दे तीवीं पौड़ी दा पाठ आप जी ने गुरु कृपा दे नाल सरवण कीता है। सतगुरु गुरु नानक साहिब महाराज आप बख्शिश कृपालता करन सतगुरु अंदर नूं एकाग्रता टिकाऊ प्रेम भावना दी दात बख्श के आप विच वरत के अपने अमृत बचन दी विचार आप ही करा लैन करो कृपा साध संगत बड़े प्यार अदब दे नाल सुरत नूं गुरु देव जी दे चरना अंदर जोड़िए आशीष बख्शो प्यार अदब नाल उच्चारण करो जी सतनाम श्री वाहे गुरु जी करो बख्शिश गुरमुख प्यारो फिर उच्चारण करो जी सतनाम श्री वाहे गुरु जी सतगुरु गुरु नानक साहिब महाराज जी ने अज दे इस पावन पवित्र बचन दे अंदर उस एक परिपूर्ण परमेश्वर जी दे चरणा विच जोड़ दिया होया केवल एक ओंकार जी नूं सर्वज्ञ सर्वव्यापक करता हरता धरता केवल एक ओंकार निरंकार नूं मने जिमें के इस पौड़ी दा पाठ आप जी ने सरवण कीता इस पौड़ी दे अंदर हिंदुस्तान दे मित दी कुछ घटना दा जिक्र गुरु देव ने कीता ते नाल ही फिर गुरमत दा सिद्धांत जो सतगुरु दे घर दा सिद्धांत है उस नूं दृढ़ करा दिता जिमें उस धरती ते हिंदू मत अनुसार ए परवानिया गया है। आरंभ विच अर्ज करदे आं केवल गुरु ग्रंथ साहिब दी बाणी दे आधार ते अर्ज करांगा मता किते मन विच ए आ जाए शायद द्वेष जां पक्षपाती जो सतगुरु दे घर दा सिद्धांत है जितनी कुछ सूझ मेरा गुरु देव बख्शेगा उस मुताबक आप जी दे नाल सांझ करनी। उस वक्त ए मनौत सी कि तीन देवते मन्ने गए ने उस धरती ते सब तो पहला मन्या गया ब्रह्मा जी नूं कि उन्हां दा काम केवल ए वे कि इस धरती दी इस सृष्टि दी उत्पत्ति करनी ते दूसरा मन्या गया विष्णु जी नूं कि उन्हां दा काम केवल ए है कि जो उत्पत्त होया है जो बनाया गया उस दी परवरिश करनी उस दी संभाल करनी पालना करनी ते तीसरा मन्या गया सी शिव जी नूं कि जिन्हां दा कर्म ए है कि उन्हां ने पैदा कीते हुए जीवां दे हिसाब किताब करने जा संगार करना। तीन देवते मन्ने गए ब्रह्मा विष्ण ते महेश। सतगुरु दे घर दे अंदर हजूर ने इस गल दा जिक्र कीता पर अज नाल गुरमत दी गल नूं दृढ़ करांदियां होईयां कहन लगे नहीं संसार दे लोगो भावें तुसी ए तीन शक्तियां ए तीन ताकतां मिथ लिया ने पर हकीकत ए वे इन्हां नूं पैदा करन वाला इन्हां नूं चलाण वाला भी केवल एक करता पुरखे ते बजाए इन्हां ताकतां अगे लिलकड़ियां कढ़न दे तुसी एक दे चरणां नाल जुड़ जो जिहड़ा सब दा करता हरता ते धरता है। ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿਚੋਂ ਹੀ ਆਪਾਂ ਜਪਜੀ ਸਾਹਿਬ ਪੜ ਕੇ ਆਏ, ਪਿੱਛੇ ਇਹਦੀ ਵਿਚਾਰ ਵੀ ਹੋ ਚੁੱਕੀ, ਪਰ ਅੱਜ ਫਿਰ ਉਸੇ ਆਧਾਰ ਤੇ ਇੱਕ ਅਰਜ਼ ਕਰਨੀ ਹੈ ਕਿ ਸਤਿਗੁਰੂ ਨੇ ਉਸ ਵਕਤ ਦੀ ਮਨੌਤ ਦਾ ਜ਼ਿਕਰ ਜ਼ਰੂਰ ਕੀਤਾ, ਪਰ ਨਾਲ ਮੇਰੇ ਗੁਰੂ ਦੇਵ ਨੇ ਜੋ ਆਪਣਾ ਨਿਰਮਲ ਸਿਧਾਂਤ ਸੀ ਉਹਨੂੰ ਵੀ ਦ੍ਰਿੜ ਕਰਾ ਦਿੱਤਾ। ਜਿਵੇਂ ਕਿ ਉਦਾਹਰਣ ਦੇ ਤੌਰ ਤੇ ਆਪਾਂ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿਚੋਂ ਪੜ ਕੇ ਆਏ ਕਿ ਇਹ ਮੰਨਿਆ ਜਾਂਦਾ ਕਿ ਇਸ ਧਰਤੀ ਨੂੰ ਇੱਕ ਧਵਲੇ ਬਲਦ ਨੇ ਚੱਕਿਆ ਹੋਇਆ। ਸਤਿਗੁਰੂ ਨੇ ਜ਼ਿਕਰ ਜ਼ਰੂਰ ਕੀਤਾ, ਪਰ ਦਲੀਲ ਦੇ ਨਾਲ ਇੱਕ ਗੱਲ ਉਨ੍ਹਾਂ ਤੋਂ ਪੁੱਛੀ, ਹੇ ਇਹ ਵਿਸ਼ਵਾਸ ਕਰਨ ਵਾਲਿਓ, ਮੰਨ ਲਿਆ ਜਾਏ ਵੀ ਇਸ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ ਹੋਇਆ, ਪਹਿਲੀ ਗੱਲ, ਇੰਨਾ ਭਾਰ ਉਹ ਆਪਣੇ ਸਿੰਘਾਂ ਤੇ ਚੁੱਕ ਸਕਦਾ? ਕਹਿਣ ਲੱਗੇ, ਜੇ ਮੰਨ ਲਿਆ ਜਾਏ ਵੀ ਉਸ ਦੇ ਆਸਰੇ ਧਰਤੀ ਖਲੋਤੀ ਏ, ਧਰਤੀ ਤਾਂ ਇੱਕ ਨਹੀਂ, ਤੇ ਆਖਰ ਜਿਸ ਬਲਦ ਨੇ ਇੰਨਾ ਭਾਰ ਆਪਣੇ ਸਿੰਘਾਂ ਤੇ ਚੁੱਕਿਆ ਉਹਨੂੰ ਵੀ ਤਾਂ ਕੋਈ ਸਹਾਰਾ ਚਾਹੀਦਾ ਜਿਹਦੇ ਆਸਰੇ ਉਹ ਖਲੋਤਾ ਹੋਵੇਗਾ। ਤੇ ਉਹਨਾਂ ਦਾ ਉੱਤਰ ਇਹ ਸੀ ਨਾ ਕਿ ਉਸ ਬਲਦ ਦੇ ਥੱਲੇ ਹੋਰ ਧਰਤੀ ਏ। ਤੇ ਸਾਹਿਬ ਕਹਿਣ ਲੱਗੇ, ਜਿਸ ਧਰਤੀ ਦੇ ਉੱਪਰ ਬਲਦ ਖਲੋਤਾ ਹੋਵੇਗਾ ਤੇ ਮੈਨੂੰ ਦਰਸ਼ਨਾ ਕਰੋ ਆਖਰ ਉਹ ਧਰਤੀ ਕਿਹਦੇ ਆਸਰੇ ਤੇ ਖਲੋਤੀ। ਗੱਲ ਫਿਰ ਆ ਕੇ ਧਰਮ ਤੇ ਪ੍ਰਭੂ ਦੇ ਬਣਾਏ ਹੋਏ ਅਟਲ ਨਿਯਮ ਤੇ ਖਲੋ ਮੁੱਕ ਗਈ। ਤੇ ਸਾਹਿਬ ਕਹਿੰਦੇ ਨੇ, ਕਿਉਂ ਵਿੱਚ ਤੂੰ ਇੱਕ ਬਲਦ ਨੂੰ ਕਸੋਟ ਕੇ ਗੁਰੂ ਰੱਬ ਦੀ ਗੱਲ ਨੂੰ ਦੂਜੇ ਪਾਸੇ ਖਿੱਚਣ ਦੀ ਕੋਸ਼ਿਸ਼ ਕਰਨਾ, ਤੂੰ ਪਹਿਲੇ ਕਿਉਂ ਨੀ ਸਵੀਕਾਰ ਕਰ ਲੈਂਦਾ ਕਿ ਇਸ ਧਰਤੀ ਦਾ ਆਸਰਾ ਕੇਵਲ ਧਰਮ ਹੈ ਤੇ ਰੱਬ ਦੇ ਬਣਾਏ ਹੋਏ ਅਟਲ ਨਿਯਮ ਦੇ ਅਧੀਨ ਖਲੋਤੀ ਹੋਈ। ਸਾਹਿਬ ਨੇ ਜ਼ਿਕਰ ਉਹਨਾਂ ਦਾ ਕੀਤਾ, ਪਰ ਨਾਲ ਗੁਰਮਤ ਦਾ ਸਿਧਾਂਤ ਦ੍ਰਿੜ ਕਰਾਇਆ। ਕਹਿਣ ਲੱਗੇ, ਜੇ ਕੋ ਬੂਝੈ ਹੋਵੇ ਸਚਿਆਰ, ਧਵਲੈ ਉਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ਼ਤੈ ਭਾਰ ਤਲੇ ਕਮਜ਼ੋਰ। ਤੇ ਗੁਰਮਤ ਦਾ ਸਿਧਾਂਤ ਕੀ ਸੀ? ਸਾਹਿਬ ਕਹਿਣ ਲੱਗੇ ਪਿਆਰੇ, ਕਿ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜਿਸ ਕਰਤੇ ਨੇ ਆਪਣੇ ਅਟਲ ਨਿਯਮ ਬਣਾ ਕੇ ਇਸ ਧਰਤੀ ਨੂੰ ਸਹਾਰਾ ਦੇ ਕੇ ਰੋਕੇ। ਦੂਸਰੀ ਉਦਾਹਰਨ ਆਪਾਂ ਜਪਜੀ ਸਾਹਿਬ ਵਿਚ ਵੀ ਪੜ ਕੇ ਆਏ ਹਾਂ। ਸਾਹਿਬ ਪਹਿਲਾਂ ਵਿਸਤਾਰ ਨਾਲ ਪੁੱਛਦੇ ਨੇ ਕਿ ਕੋਈ ਐਸਾ ਹੈ ਜਿਹੜਾ ਮੈਨੂੰ ਇਹ ਗਿਆਤ ਕਰਾ ਸਕੇ ਕਿ ਜਿਸ ਦਿਨ ਮੇਰੇ ਨਿਰੰਕਾਰ ਨੇ ਇਹ ਸ੍ਰਿਸ਼ਟੀ ਸਾਜੀ ਸੀ ਉਸ ਵੇਲੇ ਰੁੱਤ ਕਿਹੜੀ ਸੀ, ਉਸ ਵੇਲੇ ਮਹੀਨਾ ਕਿਹੜਾ ਸੀ, ਉਸ ਵਕਤ ਵਾਰ ਕਿਹੜਾ ਸੀ, ਥਿੱਤ ਕਿਹੜੀ ਸੀ? ਪਰ ਦੋਨਾਂ ਨੂੰ ਪੁੱਛ ਕੇ ਤਿੰਨ ਧਰਮ ਦੇ ਆਗੂ ਸਨ, ਕਾਜ਼ੀ ਦੀ ਗੱਲ ਕੀਤੀ, ਬ੍ਰਾਹਮਣ ਪੰਡਿਤ ਵਿਦਵਾਨ ਦੀ ਗੱਲ ਕੀਤੀ, ਜੋਗੀ ਦੀ ਗੱਲ ਕਰਕੇ ਫਿਰ ਆਪਣੇ ਸਿਧਾਂਤ ਨੂੰ ਬਾਬਾ ਜੀ ਨੇ ਨਖੇੜ ਕੇ ਸਾਹਮਣੇ ਚ ਰੱਖਿਆ। ਕਿਸੇ ਢੰਗ ਨਾਲ ਗੁਰੂ ਦੇਵ ਉਪਦੇਸ਼ ਕਰਦੇ ਨੇ ਆਪਾਂ ਪੜ੍ਹਨੇ ਆ, ਕਵਨ ਸੁਵੇਲਾ ਵਕਤ ਕਵਨ। ਇਸ ਕਰਕੇ ਅਰਜ਼ ਕੀਤੀ ਅੱਜ ਪੌੜੀ ਉਸੇ ਤਰ੍ਹਾਂ ਦੀ ਸਿਧਾਂਤ ਗੁਰੂ ਦੇਵ ਨੇ ਦ੍ਰਿੜ ਕਰਾਇਆ। ਕਵਨ ਸੁਵੇਲਾ ਵਕਤ ਕਵਨ, ਕਵਨ ਥਿੱਤ ਕਵਨ ਵਾਰ, ਕਵਨ ਸਿਰੁੱਤੀ ਮਹਾ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ। ਪਰ ਪਿਆਰੇ, ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਮਹਾ ਨਾ ਕੋਈ। ਤੇ ਬਾਬਾ ਜੀ ਦਾਵਾ ਨੀ ਕਰਦੇ, ਕਹਿਣ ਲੱਗੇ, ਜਾ ਕਰਤਾ ਸਿਰਕੀ ਕੋ ਸਾਜੇ, ਆਪੇ ਜਾਣੇ ਸੋਈ। ਜਿਨ੍ਹੇ ਸਭ ਕੁਝ ਸਾਜਿਆ ਜਾਣਦਾ ਤਾਂ ਕੇਵਲ ਮੇਰਾ ਉਹ ਸਾਈ। ਅੱਜ ਹਜ਼ੂਰ ਨੇ ਆਰੰਭਤਾ ਕੀਤੀ, ਕਹਿਣ ਲੱਗੇ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਹੁਣ ਇੱਥੇ ਥੋੜਾ ਜਿਹਾ ਅਰਥਾਂ ਦਾ ਟੀਕਾਕਾਰਾਂ ਦਾ ਫਰਕ ਹੈ। ਜਿਤਨੇ ਕੁ ਟੀਕੇ ਮਿਲੇ, ਇੱਕ ਪਦਤੀ ਦੇ ਵਿਦਵਾਨ ਇਹ ਕਹਿੰਦੇ ਨੇ ਏਕਾ ਮਾਈ, ਕੱਲੀ ਇੱਕ ਮਾਇਆ, ਮਾਈ ਦਾ ਅਰਥ ਹੈ ਮਾਇਆ, ਜੁਗਤ ਵਿਆਈ, ਵਿਆਈ ਦਾ ਅਰਥ ਹੈ ਪ੍ਰਸੂਤ ਹੋਈ। ਕਹਿਣ ਲੱਗੇ, ਕੱਲੀ ਇੱਕ ਮਾਇਆ ਜਿਹੜਾ ਉਹ ਕਿਸੇ ਜੁਗਤੀ ਦੇ ਨਾਲ ਪ੍ਰਸੂਤ ਹੋ ਗਈ। ਤੇ ਅੱਗੇ ਕਹਿਣ ਲੱਗੇ, ਉਹਦੇ ਘਰ ਤਿੰਨ ਚੇਲੇ ਦਰ ਤੇ ਤਿੰਨ ਪੁੱਤਰ ਪੈਦਾ ਹੋਏ, ਤਿੰਨ ਚੇਲੇ ਪਰਵਾਨ, ਤਿੰਨ ਪੁੱਤਰ ਪੈਦਾ ਹੋਏ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਉਹਨਾਂ ਵਿੱਚੋਂ ਇੱਕ ਸੰਸਾਰ ਦੀ ਕਾਰ ਚਲਾਉਣ ਵਾਲਾ ਬ੍ਰਹਮਾ ਜੀ, ਇੱਕ ਭੰਡਾਰੀ ਦੁਨੀਆਂ ਨੂੰ ਰਿਜ਼ਕ ਦੇਣ ਵਾਲੇ ਵਿਸ਼ਨੂੰ ਜੀ, ਤੇ ਇੱਕ ਦਰਬਾਰ ਲੈ ਕੇ ਜੀਵਾਂ ਦੇ ਲੇਖਾ ਜੋਖਾ ਕਰਨ ਵਾਲੇ ਸ਼ਿਵ ਜੀ। ਇੱਕ ਅਰਥਾਂ ਕੀਤਾ ਗਿਆ ਇਹ, ਪਰ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀਏ ਦਾ ਅਰਥ ਕੀ ਕਰਦੇ ਨੇ, ਉਸੇ ਆਧਾਰ ਤੇ ਮੈਂ ਇਸ ਪਵਿੱਤਰ ਪੌੜੀ ਦੀ ਵਿਆਖਿਆ ਆਪ ਸੰਗਤ ਦੀ ਮੇਰ ਨਾਲ ਅਰਜ਼ ਕਰਨੀ। ਸਹਿਬ ਭਾਈ ਵੀਰ ਸਿੰਘ ਕਹਿੰਦੇ ਨੇ ਏਕਤਾ ਦਾ ਅਰਥ ਇਕੱਲੀ ਮਾਈ ਨਹੀਂ, ਇਸ ਪੌੜੀ ਨੂੰ ਸਮਝੀਏ। ਕਹਿਣ ਲੱਗੇ ਅੱਗੇ ਸ਼ਬਦ ਹੁੰਦਾ ਉਹ ਤੇ ਤਿਸ, ਆਪਾਂ ਪੜ੍ਹਨੇ ਆ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ। ਹੁਣ ਤਿਸ ਸ਼ਬਦ ਜਿਹੜਾ ਉਹ ਏਕੇ ਨਾਲ ਜੁੜਿਆ, ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ, ਉਹ ਵੇਖੈ ਉਹ ਸ਼ਬਦ ਫਿਰ ਏਕੇ ਨਾਲ ਜੁੜਿਆ। ਸਮਝੀਏ ਕਿ ਜਿਹੜਾ ਤਿਸ ਤੇ ਉਹ ਸ਼ਬਦ ਨੇ ਇਹ ਸਰਵਨਾਮ ਨੇ ਉਹਦੇ। ਏਕਾ ਦਾ ਅਰਥ ਉਹਨਾਂ ਨੇ ਕੀਤਾ ਕੇਵਲ ਇੱਕ ਪਰਿਪੂਰਨ ਪਰਮੇਸ਼ਵਰ। ਕਹਿਣ ਲੱਗੇ ਇੱਕ ਨਿਰੰਕਾਰ ਪਹਿਲਾਂ ਸੀ ਤੇ ਜਦੋਂ ਉਹਨੇ ਦੂਈ ਕੁਦਰਤ ਸਾਜੀ ਹੈ ਉਹਨੇ ਮਾਇਆ ਸਾਜੀ ਤੇ ਇਹਨਾਂ ਦੇ ਮਿਲਾਪ ਦੇ ਨਾਲ ਫਿਰ ਸਾਰੇ ਬ੍ਰਹਿਮੰਡ ਦੀ ਸਾਰੀ ਸ੍ਰਿਸ਼ਟੀ ਦੀ ਰਚਨਾ ਹੋ ਗਈ। ਪ੍ਰਮਾਣ ਦੇ ਤੌਰ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਅੰਮ੍ਰਿਤ ਬਚਨ ਹੈ, ਏਕਾ ਦਾ ਅਰਥ ਕੀਤਾ ਕੇਵਲ ਇੱਕ ਕਰਤਾ ਪੁਰਖ ਵਾਹਿਗੁਰੂ। ਸਾਹਿਬ ਕਹਿਣ ਲੱਗੇ ਆਪਾਂ ਪੜ੍ਹਨੇ ਆ ਆਸਾ ਕੀ ਵਾਰ ਦੀ ਪਹਿਲੀ ਪੌੜੀ ਤੇ ਵੈਸੇ ਉਹਦੇ ਵਿਚ ਵੀ ਕੇਵਲ ਇੱਕ ਦਾ ਜ਼ਿਕਰ ਕੀਤਾ। ਕਹਿਣ ਲੱਗੇ ਬਣਾਉਣ ਵਾਲਾ ਦੇਣ ਵਾਲਾ ਤੇ ਢਾਣ ਵਾਲਾ ਕੇਵਲ ਇੱਕ ਨਿਰੰਕਾਰ ਹੈ। ਸਾਹਿਬ ਦੇ ਬਚਨ ਪੜ੍ਹਨੇ ਆ ਆਪੀ ਨੈ ਆਪ ਸਾਜਿਓ, ਕਿ ਆਪਣੇ ਆਪ ਨੂੰ ਸਾਜਿਆ ਮੇਰੇ ਕਰਤੇ ਪੁਰਖ ਨੇ ਆਪ ਹੈ, ਉਹਨੂੰ ਕੋਈ ਸਾਜਣ ਵਾਲਾ ਨਹੀਂ। ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ, ਤੇ ਆਪਣਾ ਨਾਮਣਾ ਵੀ ਉਹਨੇ ਬਣਾਇਆ। ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ, ਦੁਈ ਕੁਦਰਤ ਸਾਜੀਐ। ਇੱਥੇ ਕੁਦਰਤ ਦਾ ਅਰਥ ਵਿਦਵਾਨ ਮਾਇਆ ਵੀ ਕਰਦੇ ਨੇ। ਉਸ ਇੱਕ ਨੇ ਜਿਨੇ ਆਪਣੇ ਆਪ ਨੂੰ ਸਾਜਿਆ ਤੇ ਉਸ ਕਰਤੇ ਪੁਰਖ ਨੇ ਦੁਈ ਕੁਦਰਤ ਸਾਜੀਐ ਇਹ ਮਾਇਆ ਬਣਾ ਦਿੱਤੀ, ਤੇ ਬਣਾ ਕੇ ਫਿਰ ਦੂਰ ਨਹੀਂ ਕਰ ਆਸਣ ਜਿੱਥੋਂ ਚਾਹੋ। ਹੁਣ ਅਗਲੀ ਗੱਲ ਸਾਹਿਬ ਦੀ ਇਸ ਪਵਿੱਤਰ ਬਚਨ ਨੇ ਇਸ ਪੌੜੀ ਦੇ ਅਰਥ ਕਰਨ ਵਿਚ ਹੋਰ ਸੁਖੈਣਤਾ ਦਿੱਤੀ। ਕਹਿਣ ਲੱਗੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਜਿੱਥੋਂ ਚਾਹੋ। ਕਹਿਣ ਲੱਗੇ ਦਾਤਾ ਕਰਤਾ ਆਪ ਤੂੰ, ਇੱਥੇ ਭੰਡਾਰੀ ਕੋਈ ਵਿਸ਼ਨੂੰ ਨਹੀਂ। ਕਹਿਣ ਲੱਗੇ ਸਾਜਿਆ ਸਭ ਕੁਝ ਤੂੰ ਵੇ, ਪਰ ਮੇਰੇ ਵਾਹਿਗੁਰੂ ਜੀ ਦਾਤਾ ਵੀ ਤੂੰ ਵੇ, ਦਾਤਾ ਵੀ ਤੇਰੇ ਦਰ ਤੋਂ ਮਿਲਦੀਆਂ ਨੇ। ਅੱਜ ਇਸ ਪੌੜੀ ਵਿਚ ਤਿੰਨ ਹੀ ਬਚਨ ਨੇ, ਸਾਜਣ ਵਾਲੇ ਬ੍ਰਹਮਾ ਜੀ, ਦਾਤ ਦੇਣ ਵਾਲੇ ਵਿਸ਼ਨੂੰ ਜੀ, ਤੇ ਜੀਵਾਂ ਦੇ ਹਿਸਾਬ ਕਿਤਾਬ ਇਹਨਾਂ ਨੂੰ ਲੈ ਕਰਨ ਵਾਲੇ ਸ਼ਿਵ ਜੀ। ਤੇ ਸਾਹਿਬ ਕਹਿੰਦੇ ਨੇ ਨਹੀਂ, ਮੈਂ ਦੇਖਣਾ ਵਾ ਦਾਤਾ ਕਰਤਾ, ਕਰਤੇ ਦਾ ਅਰਥ ਹੋਵੇਗਾ ਬ੍ਰਹਮਾ ਸਿਰਜਣ ਵਾਲਾ, ਦਾਤ ਵੀ ਤੂੰ ਦੇਣਾ ਤੇ ਬਣਾਉਣ ਵਾਲਾ ਵੀ ਤੂੰ ਹੈ, ਤੇਰੇ ਤੋਂ ਬਿਨਾਂ ਕੋਈ ਹੋਰ ਨਹੀਂ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੇ ਪਸਾਓ, ਦੋ ਦਾ ਜ਼ਿਕਰ ਆ ਗਿਆ ਦਾਤੇ ਦਾ ਤੇ ਕਰਤੇ ਦਾ, ਬ੍ਰਹਮਾ ਦਾ ਤੇ ਵਿਸ਼ਨ ਦਾ, ਇਹ ਨਹੀਂ ਦੇਣ ਵਾਲਾ ਉਹ ਵੇ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸੇ। ਫਿਰ ਕਹਿਣ ਲੱਗੇ ਦੇ ਲੈ ਸੈ ਜਿੰਦ ਕਵਾਓ, ਜਿੰਦ ਕਵਾਓ ਦਾ ਅਰਥ ਇੱਥੇ ਕਰਦੇ ਨੇ ਪੁਸ਼ਾਕ। ਖੇ ਮੇਰੇ ਕਰਤੇ ਪੁਰਖ ਵਾਹਿਗੁਰੂ, ਤੂੰ ਆਪ ਜੀਵਾਂ ਦੇ ਸਰੀਰ ਵਿਚ ਜਿੰਦ ਰੱਖਣਾ ਤੇ ਤੇਰੀ ਰਜ਼ਾ ਆਉਂਦੀ ਏ, ਦੇ ਦੇ ਕੇ ਲੈ ਸੈ ਫਿਰ ਤੂੰ ਲੈ ਲੈਣਾ ਕਿ ਜਿੰਦ ਕਵਾਓ ਇਹਨਾਂ ਦੇ ਅੰਦਰੋਂ, ਜਿੰਦ ਨੂੰ ਆਪ ਟਿਕਾਨਾ ਤੇ ਆਪ ਹੀ ਲੈ ਲੈਣਾ। ਇਹਦਾ ਮਤਲਬ ਕਿ ਜਦੋਂ ਕਿਸੇ ਜੀਵ ਦਾ ਅੰਤ ਸਮਾਂ ਆਉਂਦਾ ਤੇ ਮੇਰੇ ਪ੍ਰਭੂ ਜੀ ਇਹ ਵੀ ਤੇਰੇ ਹੱਥ ਵਿਚ ਹੀ, ਦੇ ਲੈ ਸੈ ਜਿੰਦ ਕਵਾਓ। ਫਿਰ ਨਾਲ ਕਹਿੰਦੇ ਨੇ ਕਰ ਆਸਣ ਜਿੱਥੋਂ ਚਾਹੋ, ਤੂੰ ਆਪ ਸਭ ਕੁਝ ਦੇਖਣੇ। ਦੂਸਰਾ ਪ੍ਰਮਾਣ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚੋਂ ਭਗਤ ਨਾਮ ਦੇਵ ਜੀ ਦਾ, ਕਿ ਸਿਰਜਣਾ ਕਰਨ ਵਾਲਾ ਉਹ ਸਾਈ ਹਾਂ। ਇਹ ਠੀਕ ਵੀ ਸਾਜਿਆ ਸਭ ਕੁਝ ਉਹਨੇ, ਉਹਨਾਂ ਦਾ ਸ਼ਬਦ ਹੁੰਦਾ ਪਹਿਲ ਪੁਰੀਏ ਪੁੰਡਰਕ ਬਨਾ ਤਾਂਚੇ ਹੰਸਾ ਸਗਲੇ ਜਨਾ। ਪਹਿਲ ਪੁਰੀਏ ਪੁੰਡਰਕ ਬਨਾ ਦਾ ਅਰਥ ਗੁਰਮੁਖ ਕਰਦੇ ਨੇ ਕਿ ਜੋ ਮੇਰੇ ਮਾਲਕ ਨੇ ਪਹਿਲੇ ਪਹਿਲ ਇਹ ਸ੍ਰਿਸ਼ਟੀ ਸਾਜੀ। ਕਹਿਣ ਲੱਗੇ ਮਾਨੋ ਇੱਕ ਚਿੱਟੇ ਖਿੜੇ ਹੋਏ ਕੌਲ ਫੁੱਲਾਂ ਦਾ ਇਹ ਖੇਤ ਹੈ, ਕਹਿਣ ਲੱਗੇ ਤਾਂਚੇ ਹੰਸਾ ਸਗਲੇ ਜਨਾ, ਜਿਤਨੇ ਵੀ ਜੀਵ ਨੇ ਇਹ ਮੇਰੇ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਕੌਲ ਫੁੱਲਾਂ ਵਿਚ ਰਹਿਣ ਵਾਲੇ ਹੰਸਾਂ ਦੀ ਤਰ੍ਹਾਂ ਨੇ। ਪਹਿਲ ਪੁਰੀਏ ਕੁੰਡਰਕ ਵੰਨਾ, ਤਾਂਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਚੰਤੀ ਨਾਚਨਾ। ਇੱਥੇ ਕ੍ਰਿਸ਼ਨਾ ਦਾ ਅਰਥ ਕ੍ਰਿਸ਼ਨ ਨਹੀਂ, ਅਰਥ ਕੀਤੀ ਸੀ ਕ੍ਰਿਸ਼ਨ ਦਾ ਅਰਥ ਕਾਲਖ ਵੀ ਹੁੰਦਾ ਹੈ। ਆ ਸਾਹਿਬ ਦਾ ਇੱਕ ਬਚਨ ਹੁੰਦਾ ਕਾਜੀ ਕ੍ਰਿਸ਼ਨਾ ਹੋਵਾ, ਕਹਿਣ ਲੱਗੇ ਕਾਜੀ ਦਾ ਅੰਦਰ ਕਾਲਾ ਹੋ ਗਿਆ ਵਿਕਾਰਾਂ ਦੀ ਮੈਲ ਲੱਗ। ਕਹਿਣ ਲੱਗੇ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਚੰਤੀ ਨਾਚਨਾ, ਹੇ ਮੇਰੇ ਕਰਤੇ ਪੁਰਖ ਵਾਹਿਗੁਰੂ, ਕ੍ਰਿਸ਼ਨਾ ਦਾ ਅਰਥ ਮਾਇਆ, ਜਿਹੜੀ ਸਿਰਜੀ ਹੋਈ ਆ ਦੂਈ ਕੁਦਰਤ ਹੈ, ਇਹ ਮਾਇਆ ਸਿਰਜੀ, ਇਹਨੂੰ ਸਿਰਜਣ ਵਾਲਾ ਵੀ ਤੂੰ ਆਪ ਹੀ ਹੈ, ਕੋਈ ਹੋਰ ਨਹੀਂ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਤੇ ਮੇਰੇ ਮਾਲਕ ਜਿਹੜੇ ਮਾਇਆ ਵਿਚ ਨਾਚ ਕਰਦੇ ਨੇ, ਇਹ ਵੀ ਤੇਰੇ ਤੋਂ ਵੱਖ ਨਹੀਂ, ਇਹ ਵੀ ਤੇਰੇ ਨਚਾਏ ਨੱਚਦੇ ਨੇ। ਇਸ ਕਰਕੇ ਅਰਜ਼ ਕਰ ਰਿਹਾ ਕਿ ਸਿਰਜਣ ਵਾਲਾ, ਰਿਜਕ ਦੇਣ ਵਾਲਾ ਤੇ ਸ਼ਿੰਗਾਰਨ ਵਾਲਾ ਕੇਵਲ ਇੱਕ ਨਿਰੰਕਾਰ ਹੈ। ਇਸ ਸ਼ਬਦ ਦੇ ਰਹਾਉ ਦੇ ਬਚਨ ਨੇ ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਪਹਿਲ ਪੁਰਸ਼ਾ ਬਿਰਾ, ਇਹ ਦੋ ਸ਼ਬਦਾਂ ਨਾਲ ਬਣਿਆ। ਪਹਿਲ ਦਾ ਅਰਥ ਹੈ ਪਹਿਲਾਂ, ਤੇ ਦੋ ਸ਼ਬਦ ਇਕੱਠੇ ਨੇ ਪੁਰਸ਼ਾ ਬਿਰਾ, ਤੇ ਇਹ ਅਸਲ ਵੀ ਜੇ ਨਖੇੜੀਏ ਤੇ ਬਣਦੇ ਨੇ ਸ਼ਬਦ ਪੁਰਸ਼ ਆਬਿਰਾ। ਆਬਿਰਾ ਦਾ ਅਰਥ ਹੈ ਪ੍ਰਗਟ ਹੋਣਾ। ਪਹਿਲ ਪੁਰਸ਼ਾ ਬਿਰਾ, ਸਭ ਤੋਂ ਪਹਿਲਾਂ ਪ੍ਰਗਟ ਕਰਤਾ ਪੁਰਖ ਆਪ ਹੈ। ਉਸ ਪੁਰਖ ਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ, ਜਿਹਨੂੰ ਆਪਾਂ ਸਾਹਿਬਾਨ ਕਹਿੰਦੇ ਹਾਂ। ਪਹਿਲ ਪੁਰਸ਼ਾ ਬਿਰਾ ਅਥੋਨ, ਅਥੋਨ ਦਾ ਅਰਥ ਹੈ ਦੁਬਾਰਾ। ਪੁਰਸ਼ਾ ਦਮਰਾ, ਪੁਰਸ਼ਾ ਦਮਰਾ ਦਾ ਅਰਥ ਹੈ ਉਸ ਪੁਰਖ ਨੇ, ਉਸ ਨਿਰੰਕਾਰ ਨੇ ਮਾਇਆ ਪੈਦਾ ਕੀਤੀ, ਦੋਈ ਕੁਦਰਤ ਸਾਜੀਐ। ਕਹਿਣ ਲੱਗੇ ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਤੇ ਜਦੋਂ ਦੂਈ ਕੁਦਰਤ ਸਾਜੀ ਫਿਰ ਕਿਰਪਾ ਕਰ ਦਿੱਤੀ। ਅਸਗਾ ਅਸ ਉਸ ਗਾ, ਅਸਗਾ ਦਾ ਅਰਥ ਹੈ ਉਸ ਕਰਤੇ ਪੁਰਖ ਤੇ ਉਸ ਮਾਇਆ ਦੇ ਸੁਮੇਲ ਦੇ ਨਾਲ, ਪਰ ਸ਼ੁਰੂਆਤ ਉਹ ਆਪ ਹੈ। ਅਸਗਾ ਅਸ ਉਸ ਗਾ, ਤੇ ਕੀ ਬਣ ਗਿਆ ਹਰਕਾ ਬਾਦਰਾ ਨਾਚੈ ਪਿੰਦੀ ਮੈਂ ਸਾਜਰਾ। ਰੱਬ ਨੇ ਸ੍ਰਿਸ਼ਟੀ ਇੱਕ ਸੋਹਣਾ ਬਾਗ ਬਣਾ ਦਿੱਤਾ, ਤੇ ਜਿਸ ਬਾਗ ਵਿਚ ਕਈ ਤਰ੍ਹਾਂ ਦੇ ਫੁੱਲ, ਕਈ ਤਰ੍ਹਾਂ ਦੇ ਵੱਖ ਵੱਖ ਰਸ ਵਾਲੇ ਫਲ ਪੈਦਾ ਕਰ ਦਿੱਤੇ। ਮੇਰੇ ਵਾਹਿਗੁਰੂ, ਇਸ ਸ੍ਰਿਸ਼ਟੀ ਦੇ ਬਾਗ ਨੂੰ ਤੂੰ ਸਾਜਣ ਵਾਲਾ ਹੈ, ਕੋਈ ਹੋਰ ਨਹੀਂ। ਸਾਹਿਬ ਕਹਿਣ ਲੱਗੇ ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ, ਹਰਕਾ ਬਾਗਰਾ ਸੋਹਣਾ ਬਾਗ ਬਣਾ ਦਿੱਤਾ, ਨਾਚੈ ਪਿੰਦੀ ਮੈਂ ਸਾਗਰਾ। ਪਿੰਦੀ ਦਾ ਅਖਰੀ ਅਰਥ ਹੈ ਖੂਹ ਦੀਆਂ ਟਿੰਡਾਂ। ਆਪ ਬਜ਼ੁਰਗਾਂ ਨੂੰ ਪਤਾ ਕਿ ਪੁਰਾਤਨ ਸਮੇਂ, ਅੱਜ ਵੀ ਕਈ ਥਾਵਾਂ ਤੇ ਖੂਹ ਮਿਲਦੇ ਨੇ ਟਿੰਡਾਂ ਵਾਲੇ। ਆ ਸਤਿਗੁਰੂ ਦਾ ਇੱਕ ਬਣਾਇਆ ਹੋਇਆ ਛੇ ਹਰਕਾ ਖੂਹ ਹੈ, ਛਿਆਟਾ ਸਾਹਿਬ ਜਿਹਨੂੰ ਆਪਾਂ ਕਹਿੰਦੇ ਹਾਂ। ਟਿੰਡ ਦੇ ਵਿਚੋਂ ਜਦੋਂ ਪਾਣੀ ਨਿਕਲਦਾ ਹੈ ਨਾ, ਤੇ ਪਾਣੀ ਉਹ ਟਿੰਡ ਵਿਚ ਛਲਕਦਾ। ਸਾਹਿਬ ਬਾਬਾ ਨਾਮਦੇਵ ਕਹਿੰਦੇ ਨੇ ਇੱਕ ਤਾਂ ਤੂੰ ਬਾਗ ਬਣਾ ਦਿੱਤਾ, ਤੇ ਦੂਸਰਾ ਮੇਰੇ ਮਾਲਕ ਨਾਚੈ ਪਿੰਦੀ ਮੈਂ ਸਾਗਰਾ। ਜਿਵੇਂ ਪਾਣੀ ਖੂਹ ਦੀ ਟਿੰਡ ਵਿਚ ਸਾਗਰ ਦਰਤ, ਪਾਣੀ ਖੂਹ ਦੀ ਟਿੰਡ ਵਿਚ ਛਲਕਦਾ ਹੈ, ਨੱਚਦਾ ਪਿਆ, ਇਸੇ ਤਰ੍ਹਾਂ ਤੇਰੀ ਬਣਾਈ ਕੋਈ ਸ੍ਰਿਸ਼ਟੀ ਵਿਚ ਇਹ ਤੇਰੇ ਜੀ ਮਾਇਆ ਵਿਚ ਨਾਚ ਪੈ ਕਰਦੇ। ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਅੱਗੇ ਕਹਿਣ ਲੱਗੇ ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ, ਨਾਚੰਤੀ ਦਰ ਤੇ ਨਾਚ ਪੈ ਕਰਦੇ ਨੇ। ਇਹ ਸ਼ਬਦ ਗੁਰਮੁਖਾਂ ਪੜਿਆ ਹੋਣਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਵਾਲੇ ਗੁਰਸਿੱਖ ਨੇ। ਇਹ ਤਨਾਸਰੀ ਰਾਗ ਵਿਚ ਸ਼ਬਦ ਬਾਬੇ ਨਾਮਦੇਵ ਜੀ ਦਾ ਹੈ। ਸਾਹਿਬ ਕਹਿਣ ਲੱਗੇ ਕਿ ਪਿਆਰੇ ਨਾਚੰਤੀ ਗੋਪੀ ਜੰਨਾ, ਇੱਥੇ ਗੋਪੀ ਦਰ ਤੇ ਇਸਤਰੀ ਤੇ ਜੰਨਾ ਦਾ ਅਰਥ ਹੈ ਮਰਦ। ਜਿਹੜਾ ਤੂੰ ਸ੍ਰਿਸ਼ਟੀ ਸਾਜ ਦਿੱਤੀ, ਮਾਇਆ ਦੀ ਖੇਡ ਰਚਾਈ ਆ, ਇਹਦੇ ਵਿਚ ਮਰਦ ਤੇ ਇਸਤਰੀਆਂ ਨਾਚ ਪੈ ਕਰਦੇ ਨੇ। ਨਾਚੰਤੀ ਗੋਪੀ ਜੰਨਾ, ਤੇ ਨਾਲ ਬਚਨ ਕਰ ਦਿੱਤਾ ਨਈਆ ਤੇ ਬੈਰੇ ਕੰਨਾ। ਨਈਆ ਦਾ ਅਰਥ ਨਾਇਕ, ਨਾਇਕ ਦਾ ਅਰਥ ਅਗਵਾਈ ਕਰਨ ਵਾਲਾ ਵਾਹਿਗੁਰੂ। ਬੈਰਾ ਦਾ ਅਰਥ ਵੱਖਰਾ, ਇੱਥੇ ਬੈਰੇ ਦਾ ਅਰਥ ਬੋਲਾ ਨਹੀਂ। ਆ ਸਾਹਿਬ ਦਾ ਅੰਮ੍ਰਿਤ ਬਚਨ ਵੀ ਹੁੰਦਾ, ਆਪਾਂ ਪੜ੍ਹਨੇ ਆ, ਕਬੀਰ ਗੁੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਉਥੇ ਬਹਿਰਾ ਦਾ ਅਰਥ ਬੋਲਾ। ਇੱਥੇ ਸਾਹਿਬ ਕਹਿਣ ਲੱਗੇ ਨਾਚੰਤੀ ਗੋਪੀ ਜੰਨਾ ਨਈਆ ਤੇ ਬੈਰੇ, ਬਹਿਰੇਦਾਰ ਤੇ ਵੱਖਰੇ, ਕੰਨਾ ਕੰਨਾ ਦਰ ਤੇ ਕੋਈ ਵੀ ਨਹੀਂ। ਜਿਤਨੇ ਵੀ ਮਰਦ ਤੇ ਇਸਤਰੀਆਂ ਮਾਇਆ ਵਿਚ ਨੱਚਦੇ ਪਏ ਨੇ, ਹੇ ਮੇਰੇ ਕਰਤੇ ਪੁਰਖ ਵਾਹਿਗੁਰੂ, ਤੂੰ ਇਨ੍ਹਾਂ ਕਿਸੇ ਤੋਂ ਵੀ ਵੱਖ ਨਹੀਂ, ਸਾਰਿਆਂ ਦੇ ਅੰਦਰ ਤੂੰ ਆਪ ਬਿਰਾਜਮਾਨ, ਤੇਰੀ ਆਪਣੀ ਬਣਾਈ ਸ੍ਰਿਸ਼ਟੀ ਏ। ਇਹਦਾ ਮਤਲਬ ਕੋਈ ਹੋਰ ਦੇਵਤਾ ਨਹੀਂ। ਨਈਆ ਤੇ ਬੈਰੇ ਕੰਨਾ, ਫਿਰ ਅੱਗੇ ਕਹਿਣ ਲੱਗੇ ਤਰਕ ਨਾ ਚਾਹ, ਪਿਆਰੇ ਤੂੰ ਤਰਕ ਨਾ ਕਰੀ, ਤਰਕ ਨਾ ਚਾਹ, ਭਰਮੀਆਂ ਚਾਹ, ਆਪਣੇ ਮਨ ਦੇ ਭੁਲੇਖੇ ਨੂੰ ਦੂਰ ਕਰ ਦੇ, ਆਪਣੇ ਅੰਦਰ ਦੀਆਂ ਤਰਕ ਤੇ ਦਲੀਲਾਂ ਦੂਰ ਕਰ ਦੇ, ਕੋਈ ਹੋਰ ਸਾਜਣ ਵਾਲਾ ਤੇ ਸਿਰਜਣ ਵਾਲਾ ਖਵਾਉਣ ਵਾਲਾ, ਤਰਕ ਨਾ ਚਾਹ, ਭਰਮੀਆਂ ਚਾਹ, ਕੇਸ਼ਵਾ ਬਚੌਨੀ ਆਈਐ ਮਈਐ ਏਕ ਆਨ ਜੀਓ। ਸ਼ਬਦ ਸੰਪੂਰਨ ਕਰਦਿਆਂ ਕੇਸ਼ਵਾ ਬਚੌਨੀ ਆਈਐ ਮਈਐ ਏਕ ਆਨ ਜੀਓ, ਕੇਸ਼ਵਾ ਦਾ ਅਰਥ ਸੋਹਣੇ ਕੇਸਾਂ ਵਾਲਾ ਮੇਰਾ ਵਾਹਿਗੁਰੂ। ਕਹਿਣ ਲੱਗੇ ਬਚੌਨੀ ਦਾ ਅਰਥ ਬਚਨ, ਕੇਸ਼ਵਾ ਬਚੌਨੀ ਆਈਐ ਮਈਐ ਇਹਦਾ ਅਰਥ ਮਰਦ ਅਤੇ ਇਸਤਰੀਆਂ, ਮਾਈਆਂ ਅਤੇ ਮਨੁੱਖ। ਕਹਿਣ ਲੱਗੇ ਕੇਸ਼ਵਾ ਬਚੌਨੀ ਆਈਐ ਮਈਐ ਏਕ ਆਨ ਜੀਓ, ਹੇ ਮੇਰੇ ਨਿਰੰਕਾਰ, ਭਾਵੇਂ ਕੋਈ ਮਰਦ ਦੀ ਆਵਾਜ਼ ਵਿਚ ਬੋਲੇ, ਭਾਵੇਂ ਇਸਤਰੀ ਦੀ ਆਵਾਜ਼ ਵਿਚ ਬੋਲੇ, ਹਕੀਕਤ ਇਵੇਂ ਦੋਨਾਂ ਦੇ ਵਿਚ ਤੇਰੀ ਆਵਾਜ਼ ਕੋਈ ਸੁਣਾਈ ਦਿੰਦੀ। ਕੇਸ਼ਵਾ ਬਚੌਨੀ ਆਈਐ ਮਈਐ ਏਕ ਆਨ ਜੀਓ, ਏਕ ਆਨ ਦਰ ਤੇ ਤੂੰ ਇਕ ਰਸ ਹੈ। ਫਿਰ ਕਹਿਣ ਲੱਗੇ ਪਿੰਦੀ ਉਬਕਲੇ ਸੰਸਾਰਾ, ਮੇਰੇ ਮਾਲਕ ਜਿਵੇਂ ਖੂਹ ਦੀਆਂ ਟਿੰਡਾਂ ਪਾਣੀ ਵਿਚ ਡਿੱਗਦੀਆਂ ਨੇ, ਫਿਰ ਬਾਹਰ ਨਿਕਲਦੀਆਂ ਨੇ, ਉਛਲਦੀਆਂ ਡਿੱਗਦੀਆਂ ਆਉਂਦੀਆਂ ਨੇ, ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੂੰ ਚੇ ਦੁਆਰਾ, ਸਮਝ ਪੈ ਗਈ ਸਿਰਜਣ ਵਾਲਾ ਤੂੰ ਵੇ, ਤੇਰੀ ਮਾਇਆ ਖੇਡ ਬਣਾਈਏ, ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਗਿਆ, ਹੁਣ ਦਰਵਾਜ਼ਾ ਖੋਲ, ਮੇਰੀ ਆਵਾਜ਼ ਤਾਂ ਸੁਣ। ਕਿਹੋ ਜਿਹਾ ਬਾਬਾ ਨਾਮਦੇਵ ਅੰਦਰੋਂ ਜੁੜਿਆ, ਕਹਿਣ ਲੱਗੇ ਭਰਮ ਭਰਮ ਆਏ ਤੁਮ ਚੇ ਦੁਆਰਾ, ਤੂੰ ਪੁੱਛ ਤਾਂ ਸਹੀ ਤੂੰ ਕੌਣ ਰੇ, ਤੂੰ ਕੌਣ ਹੈ, ਪੁੱਛ ਖਾਂ ਆਪਣੇ ਅੰਦਰੋਂ ਤੂੰ ਕੌਣ ਹੈ, ਤੇ ਮੈਂ ਤੈਨੂੰ ਆਵਾਜ਼ ਦੇਣਾ, ਤੇਰੇ ਦਰ ਤੋਂ ਆਉਂਦੀ ਏ ਤੂੰ ਕੌਣ ਰੇ। ਕਹਿਣ ਲੱਗੇ ਮੈਂ ਜੀ ਨਾਮਾ, ਮੈਂ ਨਾਮਦੇਵ ਹਾਂ, ਤੇ ਕਿਰਪਾ ਕਰ ਆਲਾ ਤੇ ਨਿਵਾਰਨਾ ਜਮ ਕਾਰਨਾ, ਹੇ ਮੇਰੇ ਕਰਤੇ ਪੁਰਖ ਰਹਿਮਤ ਕਰਕੇ ਮਾਇਆ ਦੀ ਖੇਡ ਤੇ ਜਮਾਂ ਦੀ ਮਾਰ ਤੋਂ ਤੂੰ ਬਚਾ ਲੈ। ਇਹਦਾ ਮਤਲਬ ਬਣਾਉਣ ਵਾਲਾ, ਸਿਰਜਣ ਵਾਲਾ ਤੇ ਲੈ ਕਰਨ ਵਾਲਾ ਕੇਵਲ ਇਕ ਕਰਤਾ ਪੁਰਖ ਹੈ, ਤੇ ਬਾਕੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਆਧਾਰ ਤੇ ਬਾਬਾ ਕਬੀਰ ਸਾਹਿਬ ਦਾ ਆਪਾਂ ਬਚਨ ਪੜ੍ਹਨੇ। ਕੇਵਲ ਇਕ ਸਭ ਕੁਝ ਕਰਨ ਵਾਲਾ ਜਿਹੜਾ ਅੱਜ ਦੀ ਪੌੜੀ ਦਾ ਸਿਧਾਂਤ ਹੈ। ਸਾਹਿਬ ਕਹਿੰਦੇ ਨੇ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ। ਹੁਣ ਬ੍ਰਹਮਾ ਦਾ ਜ਼ਿਕਰ ਕਰਦੀ ਨਹੀਂ ਪੈ, ਇਸ ਨੂੰ ਸਮਝੀਏ ਕਿਤੇ ਇਸ ਪੌੜੀ ਦੇ ਅਰਥ ਖਿੱਚ ਕੇ ਦੂਜੇ ਪਾਸੇ ਨਹੀਂ। ਗੱਲ ਗੁਰੂ ਦੇਵ ਇਕ ਦੇ ਸਿਰਜਣ ਦੀ ਸਮਝਾਉਂਦੇ ਪਏ ਨੇ। ਕਹਿਣ ਲੱਗੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਕਾਂ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਹਾ ਸਭ ਥਾਈ, ਮਾਤੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕੁਛ ਪੋਚ ਮਾਤੀ ਕੈ ਭਾਂਡਾ ਨਾ ਕੁਛ ਪੋਚ ਕੁਮਾਰੇ। ਸਿਰਜਣ ਵਾਲਾ ਕੇਵਲ ਇਕ ਨਿਰੰਕਾਰ ਹੀ ਤੇ ਸਾਰੀ ਖਲਕਤ ਅੰਦਰ ਉਹ ਆਪ ਕਰਤਾ ਪੁਰਖ ਵਾਹਿਗੁਰੂ ਰਮਿਆ ਹੋਇਆ, ਤੇ ਗੁਰਮਤ ਨੇ ਜਦੋਂ ਸਾਨੂੰ ਇਹਨਾਂ ਕਰਮ ਕਾਂਡਾਂ ਤੋਂ ਬਚਾ ਤੇ ਜੋੜਿਆ ਕੇਵਲ ਇਕ ਨਿਰੰਕਾਰ ਨਾਲ। ਇਸ ਤੋਂ ਅਗਲਾ ਪ੍ਰਮਾਣ ਭੱਟਾਂ ਦੇ ਸਵਈਏ ਪੜ੍ਹਨੇ ਹਨ, ਤੇ ਇਕ ਸਵਈਆ ਆਉਂਦਾ ਕਿ ਸਿਰਜਣ ਵਾਲਾ ਤੂੰ ਆਪ ਹੈ, ਕੋਈ ਹੋਰ ਦੇਵਤਾ ਨਹੀਂ, ਇਹ ਤਾਂ ਬਣਾਈ ਤੇਰੇ ਕਿਰਤ ਵਿਚ ਨੇ, ਇਹਨਾਂ ਦੇ ਹੱਥ ਇੰਨਾ ਕੁਛ ਨਹੀਂ। ਸਾਹਿਬ ਦਾ ਬਚਨ ਆਉਂਦਾ ਅੰਮ੍ਰਿਤ ਬਚਨ, ਹਜ਼ੂਰ ਕਹਿੰਦੇ ਨੇ ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਪੜ੍ਹੀ ਹੋਏ ਸਵਈਏ ਨੂੰ ਆਪ ਸਭ ਨੂੰ ਯਾਦ ਹੋਣਾ, ਤੇ ਗੁਰੂ ਰਾਮਦਾਸ ਜੀ ਦੀ ਸਿਫਤ ਵੀ ਜਿਹੜੇ ਉਚਾਰਨ ਕੀਤੇ ਸਵਈਏ ਨੇ ਉਹਨਾਂ ਵਿਚ ਬਚਨ, ਸੇਵਕ ਕਹਿ ਭਰਪੂਰ ਜੁਗ ਜੁਗ, ਤੂੰ ਆਪਣੇ ਸੇਵਕ ਦੇ ਅੰਦਰ ਨੂੰ ਭਰਪੂਰ ਰੱਖਣਾ, ਪਰਮਾਰਥਕ ਪੱਖੋਂ ਆਰਥਕ ਪੱਖੋਂ ਤੇਰੇ ਸੇਵਕ ਨੂੰ ਮੇਰੇ ਦਾਤਾ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਤੇਰੇ ਸਦਕਾ ਆਪਣੀ ਉਹ ਮਾਨ ਨਹੀਂ ਕਰਦਾ। ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਕਹਿਣ ਲੱਗੇ ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦਕਾ। ਹੇ ਮੇਰੇ ਵਾਹਿਗੁਰੂ, ਸਾਰਿਆਂ ਨੂੰ ਰਿਜ਼ਕ ਤਾਂ ਦੇਣਾ, ਪਰ ਕੋਈ ਇਹ ਦਾਅਵੇ ਨਾਲ ਕਹਿ ਨਹੀਂ ਸਕਦਾ ਮੇਰੇ ਨਿਰੰਕਾਰ ਮੇਰੇ ਸਦਾ ਰਹਿਣ ਵਾਲੇ ਪਰਮੇਸ਼ਰ ਕਿ ਤੂੰ ਕਦੋਂ ਦਾ ਹੈ, ਕਿਉਂਕਿ ਪਿਤਾ ਕਾ ਜਨਮ ਕੇ ਜਾਣਾ ਪੂਤ, ਕੀ ਪਤਾ ਲੱਗ ਸਕਦਾ। ਕਹਿਣ ਲੱਗੇ ਨਿਰੰਕਾਰ ਪ੍ਰਭ ਸਦਾ ਸਲਾਮਤ ਕੋ ਕਹਿ ਨਾ ਸਕੈ ਕੋ ਤੂੰ ਕਦ ਕਾ। ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ, ਬ੍ਰਹਮਾ ਵਿਸ਼ਨ ਸਿਰੇ ਦਰ ਤੇ ਤੂੰ ਸਿਰਜੇ ਨੇ, ਮੇਰੇ ਵਾਹਿਗੁਰੂ ਜੀ ਇਹ ਤੇਰੇ ਬਣਾਏ ਹੋਏ ਨੇ। ਕਹਿਣ ਲੱਗੇ ਬ੍ਰਹਮਾ ਵਿਸ਼ਨ ਸਿਰੇ ਤੇ ਆਗੰਤ, ਤਿੰਨ ਕੋ ਮੋਹ ਭਇਆ ਮਨ ਮਦ ਕਾ। ਕਹਿਣ ਲੱਗੇ ਉਹਨਾਂ ਨੂੰ ਵੀ ਮਾਇਆ ਦੇ ਮੋਹ ਨੇ ਠੱਗ ਲਿਆ, ਤੇ ਜਿਸ ਹਉਮੈ ਤੋਂ ਤੂੰ ਸ੍ਰਿਸ਼ਟੀ ਨੂੰ ਬਣਾ ਬਚਾਉਣਾ ਚਾਹੁੰਦਾ ਉਹ ਤਾਂ ਆਪ ਹਉਮੈ ਵਿਚ ਗ੍ਰਸ ਗਏ। ਹੁਣ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਏ, ਇਕ ਹੋਰ ਪ੍ਰਮਾਣ ਹੁੰਦਾ। ਬ੍ਰਹਮਾ ਵਿਸ਼ਨ ਮਾਂ ਦੇ ਤ੍ਰੈ ਗੁਣ ਰੋਗੀ ਵਿਚ ਹਉਮੈ ਕਾਰ ਕਮਾਈ, ਜਿਨ ਕੀ ਇਹ ਤਿਸੈ ਨਾ ਚੇਤਾ ਬਪੜੇ ਹਰ ਗੁਰਮੁਖ ਸੋਝੀ ਪਾਈ। ਕਹਿਣ ਲੱਗੇ ਬ੍ਰਹਮਾ ਵਿਸ਼ਨ ਸਿਰੇ ਤੈ ਅਗੰਤ, ਤਿਨ ਕੋ ਮੋਹ ਭਇਆ ਮਨ ਮਦਕਾ, ਚੌਰਾਸੀ ਲੱਖ ਜੋਨ ਉਪਾਈ ਰਿਜ਼ਕ ਦੀਆ ਸਭੂ ਕੋ ਤਦਕਾ। ਹੁਣ ਇੱਥੇ ਗੱਲ ਬਿਲਕੁਲ ਕਲੀਅਰ ਹੋ ਗਈ, ਮੇਰੇ ਮਾਲਕ ਜਿਤਨੀਆਂ ਜੂਨਾਂ ਤੂੰ ਬਣਾਈਆਂ ਨੇ ਉਦਨ ਦਾ ਰਿਜ਼ਕ ਦੇਣ ਵਾਲਾ ਤੂੰ ਆਪ ਏ, ਕੋਈ ਹੋਰ ਨਹੀਂ। ਰਿਜ਼ਕ ਦੀਆ ਸਭੂ ਕੋ ਤਦਕਾ, ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਦਕਾ, ਇਹ ਤੇਰੀ ਖੇਡ ਹੈ। ਬਾਬਾ ਨਾਮਦੇਵ ਇਕ ਨਿਰੰਕਾਰ ਨੂੰ ਪੂਜਣ ਵਾਲੇ, ਇਕ ਕਰਤੇ ਦੇ ਚਰਨਾਂ ਵਿਚ ਜੁੜੇ, ਗੌਂਡ ਰਾਗ ਵਿਚ ਸ਼ਬਦ ਪੜਿਓ ਬਾਬਾ ਨਾਮਦੇਵ ਜੀ ਦਾ ਅੰਮ੍ਰਿਤ ਬਚਨ, ਉਸ ਸ਼ਬਦ ਦੀ ਰਹਾਉ ਦੀ ਤੋਕੇ ਉਹ ਵਾਹਿਗੁਰੂ ਦੇ ਦਰ ਤੇ ਗਏ। ਜਿਵੇਂ ਕੋਈ ਅਰਦਾਸ ਕਰਦਾ ਹੈ ਨਾ, ਆਪਾਂ ਕਹਿੰਦੇ ਹਾਂ ਸਾਡੀ ਵੀ ਹੁੰਦੀ ਹੈ ਸ਼ਰਤ ਆਮ ਤੌਰ ਤੇ, ਮਾਲਕ ਜੀ ਮੈਂ ਇੰਨੇ ਦਿਨ ਸੇਵਾ ਕਰਾਂਗਾ ਤੁਸੀਂ ਮੇਰਾ ਆਹ ਕੰਮ ਕਰਿਓ, ਮੈਂ ਇੰਨੀ ਭੇਟਾ ਦਿਆਂਗਾ ਤੁਸੀਂ ਮੇਰੀ ਇਸ ਕਾਰਜ ਨੂੰ ਰਾਸ ਕਰਿਓ। ਗੁਰਮੁਖੋ ਅਸੀਂ ਕੌਣ ਉਹਨੂੰ ਦੇਣ ਵਾਲੇ ਹਾਂ। ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਦਾਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਨਾ ਵਰਤਿਓ, ਕਿਉਂਕਿ ਕੌਣ ਹੈ ਸਾਈ ਨੂੰ ਦਾਨ ਦੇਣ ਵਾਲਾ। ਇਸ ਦਾਤਾਰ ਦੇ ਦਰ ਤੋਂ ਤਾਂ ਆਪਾਂ ਝੋਲੀਆਂ ਭਰਨੇ ਆਂ, ਤੇ ਜਿਸ ਨੇ ਸਾਨੂੰ ਅਰਬਾਂ ਖਰਬਾਂ ਦਿੱਤੇ ਹੋਣ ਤੇ ਸੌ ਦੇ ਕੇ ਕਹੀਏ ਤੈਨੂੰ ਦਾਨ ਕਰਨ ਆਇਆ ਤੇ ਕੈਸੀ ਹੱਸ ਹੋਈ ਨੀ ਬਾਤ। ਸਾਈ ਨੂੰ ਭੇਟਾ ਕੀਤਾ ਜਾਂਦਾ ਦਾਨ ਨਹੀਂ। ਸਤਿਗੁਰੂ ਨੇ ਤਾਂ ਬਾਣੀ ਵਿਚ ਤਾਂ ਹੀ ਬਚਨ ਕੀਤਾ, ਕਹਿਣ ਲੱਗੇ ਜੇ ਕੋ ਹੋਏ ਬਹਿ ਦਾਤਾਰ, ਜੇ ਕੋਈ ਕਹਿੰਦਾ ਕਿ ਮੈਂ ਦਾਤਾ ਵਾਂ ਤਾਂ ਸਾਹਿਬ ਕਹਿਣ ਲੱਗੇ ਉਸ ਨੂੰ ਦੇਣ ਵਾਲਾ ਸਾਈ ਕਹਿੰਦਾ ਸਭ ਤੋਂ ਉਜੱਡ ਇਹ ਵੇ ਜਿਹੜਾ ਮੇਰੇ ਸਾਹਮਣੇ ਆ ਕੇ ਕਹਿੰਦਾ ਦੇਣ ਵਾਲਾ ਮੈਂ ਦਾਤਾ। ਸਾਹਿਬ ਕਹਿਣ ਲੱਗੇ ਤਿਸ ਦੇਣ ਹਾਰ ਜਾਣੈ ਗਵਾਰ। ਜਿਹੜੀ ਅਰਜ਼ ਕਰਨਿਆ ਉਥੇ ਬਾਬੇ ਨਾਮਦੇਵ ਨੇ ਇਕ ਵੱਟਾ ਸੱਟਾ ਕੀਤਾ, ਜਿਵੇਂ ਸਾਹਿਬ ਦੇ ਅੰਮ੍ਰਿਤ ਬਚਨ ਨੇ ਮੈਂ ਆਰੰਭ ਵਿਚ ਅਰਜ਼ ਕੀਤੀ ਸੀ। ਗੁਰਮਤ ਦੇ ਨਜ਼ਰੀਏ ਨਾਲ ਤੱਕਿਓ, ਕਿਸੇ ਦੀ ਖੁਸ਼ਾਮਦ ਕਰਨੀ ਤੇ ਗੁਰੂ ਦੇ ਬਚਨ ਲੁਕਾ ਲੈਣੇ ਇਹ ਵੀ ਬੱਜਰ ਪਾਪ, ਇਹ ਤੂੰ ਵੱਡਾ ਪਾਪ ਹੀ ਕੋਈ ਨੀ। ਜਿਵੇਂ ਆਪਾਂ ਕਹਿੰਦੇ ਹਾਂ ਵੱਟਾ ਸੱਟਾ ਕਰਨੇ ਆ, ਮੈਂ ਤੈਨੂੰ ਆਹ ਚੀਜ਼ ਦਿੰਦਾ, ਜਿਵੇਂ ਸਾਹਿਬ ਨੇ ਕਿਹਾ ਮੇਰੀ ਪ੍ਰੀਤ ਗੋਬਿੰਦ ਸਿਓ ਜਿੰਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸੱਟੈ। ਕਹਿਣ ਲੱਗੇ ਜਿੰਦ ਦੇ ਕੇ ਤੇਰੇ ਤੋਂ ਪਿਆਰ ਲਿਆ। ਜਿਵੇਂ ਸਾਹਿਬ ਕਹਿਣ ਲੱਗੇ ਜੇ ਕਾਰਜ ਰਾਸ ਕਰਨੇ ਨੇ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ ਮਨ ਦੇ ਕੇ ਤੇਰੇ ਤੋਂ ਕਾਰਜ ਜ਼ਿੰਦਗੀ ਦਾ ਰਾਸ ਕਰਾਇਆ। ਜਿਵੇਂ ਸਾਹਿਬ ਕਹਿੰਦੇ ਨੇ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਆਪਣਾ ਮਨ ਦੇ ਕੇ। ਉਥੇ ਬਾਬਾ ਨਾਮਦੇਵ ਕਹਿੰਦਾ ਮੇਰੇ ਵਾਹਿਗੁਰੂ ਮੈਂ ਅੱਜ ਤੇਰੇ ਦਰ ਤੇ ਇਕ ਵੱਟਾ ਸੱਟਾ ਕਰਨਾ ਆ, ਸੌਦਾ ਕਰ ਮੇਰੇ ਨਾਲ। ਪੁੱਛਿਆ ਕੀ? ਕਹਿਣ ਲੱਗੇ ਤੇਰੇ ਤੱਕੜ ਜਿਹੜਾ ਉਹ ਵੀ ਅਮੁੱਲ ਹੈ, ਤੇਰੇ ਵੱਟੇ ਵੀ ਅਮੁੱਲ ਨੇ। ਆ ਕਹਿਣ ਲੱਗਾ ਜਿੰਨੇ ਵੀ ਦੇਵਤੇ ਮਿਥੇ ਗਏ ਨੇ ਇਹ ਸਾਰੇ ਦੇਵਤੇ ਤੂੰ ਲੈ ਲੈ, ਤੇ ਕਿਰਪਾ ਕਰੋ ਦੇ ਬਦਲੇ ਸੋਹਣੇ ਵਾਹਿਗੁਰੂ ਆਪਣਾ ਨਾਮ ਮੈਨੂੰ ਦੇ ਦੇ। ਉਥੇ ਸ਼ਬਦ ਉਹਨਾਂ ਬਦਲਾਵਨ ਵਰਤੇ, ਇਸ ਸ਼ਬਦ ਦੀ ਰਹਾਉ ਦੀ ਤੁਕ ਹੈ ਹਉ ਤੋ ਏਕ ਰਮਈਆ ਲੈ ਹੋ ਆਨ ਦੇਵ ਬਦਲਾਵਨ ਦੇ, ਸਾਰੇ ਦੇ ਬਦਲੇ ਲੈ ਜਾ, ਮੈਨੂੰ ਨਹੀਂ ਕੋਈ ਚਾਹੀਦਾ, ਜੇ ਚਾਹੀਦਾ ਸੋਹਣੇ ਰਮਈਆ ਦਰ ਤੇ ਸੋਹਣੇ ਵਾਹਿਗੁਰੂ ਤੂੰ ਚਾਹੀਦਾ। ਹੁਣ ਇੱਕ ਤੇ ਸਵਾਲ ਉੱਠੇਗਾ ਵੀ ਲੋਕ ਇੰਨੇ ਪੂਜਦੇ ਨੇ ਤੇ ਤੁਸੀਂ ਕਿਵੇਂ ਕਹਿ ਦਿੱਤਾ ਮੈਂ ਸਾਰੇ ਇਹਦੇ ਬਦਲੇ ਦੇਣ ਆਇਆ ਕਿ ਕੇਵਲ ਇੱਕ ਮੈਨੂੰ ਨਿਰੰਕਾਰ ਇੱਕ ਵਾਹਿਗੁਰੂ ਦੀ ਦਾਤ ਦੇ ਦੇ। ਉਥੇ ਬਾਬੇ ਨਾਮਦੇਵ ਨੇ ਫਿਰ ਗੱਲ ਵਿਸਤਾਰ ਨਾਲ ਸਮਝਾਈ, ਕਹਿਣ ਲੱਗੇ ਮੈਂ ਕਿਸੇ ਤੇ ਤਰਕ ਨਹੀਂ ਕਰ ਰਿਹਾ। ਬਾਬਾ ਜੀ ਕਹਿੰਦੇ ਨੇ ਇਹ ਅਧਿਆਤਮਕ ਦੁਨੀਆਂ ਵਿਚ ਪਰਮਾਰਥ ਵਿਚ ਹਰ ਇਕ ਨੇ ਗੱਲ ਸਵੀਕਾਰ ਕੀਤੀ ਏ, ਜਿਹਦੀ ਉਪਾਸਨਾ ਕੀਤੀ ਜਾਏ, ਜਿਹਨੂੰ ਸਿਮਰਿਆ ਜਾਏ, ਜਾਂ ਤਾਂ ਮਨੁੱਖ ਜੇ ਸਾਧਨਾ ਵਿਚ ਪੁੱਗ ਜਾਏ ਤਾਂ ਉਹਦਾ ਰੂਪ ਹੋ ਜਾਂਦਾ ਹੈ, ਤੇ ਜੇ ਨਾ ਪੁੱਗੇ ਤੇ ਉਹਦੀ ਅਸਵਾਰੀ ਹੋ ਜਾਂਦਾ। ਉਹ ਕਹਿਣ ਲੱਗੇ ਕਿਉਂ ਮੈਂ ਸਾਰੇ ਦੇਵਤੇ ਆਮ ਦੇਵ ਬਦਲਾਵਨ ਦੇ ਹੂੰ, ਜੇ ਕੋਈ ਪੁੱਗ ਜਾਏ ਤਾਂ ਉਹਦਾ ਰੂਪ, ਜੇ ਨਾ ਪੁੱਗੇ ਤੇ ਉਹਦੀ ਸਵਾਰੀ। ਕਹਿਣ ਲੱਗੇ ਦਾਤਾ ਮੈਂ ਇਸ ਕਰਕੇ ਬਦਲਾਨ ਆਇਆ ਕਿ ਜੇ ਤੇਰੀ ਉਪਾਸਨਾ, ਜੇ ਦੇਵ ਦੀ ਉਪਾਸਨਾ ਕਰਕੇ ਦੇਵਤਾ ਹੀ ਬਣਨਾ ਹੈ ਤੇ ਫਿਰ ਮੈਂ ਵੀ ਤਰਸਾਂਗਾ ਇਸ ਦੇਹੀ ਕੋ ਸਿਮਰੈ ਦੇਵ, ਫਿਰ ਤਰਲੇ ਲਾਂਗਾ ਕਿਤੇ ਸਰੀਰ ਮਿਲ ਜਾਏ। ਹੁਣ ਇੱਕ ਕਿਰਪਾ ਕਰ ਦੇਖ, ਭੈਰੋ ਭੂਤ ਸ਼ੀਤਲਾ ਧਾਵੈ, ਖਰ ਬਾਹਨ ਉਸ਼ਾਰ ਉਡਾਵੈ। ਹੁਣ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਅਰਥ, ਕਿਉਂ ਮੈਂ ਦੇਵਤਿਆਂ ਦੇ ਬਦਲੇ ਤੇਰਾ ਨਾਮ ਚਾਹਨਾ। ਭੈਰੋ ਭੂਤ ਸ਼ੀਤਲਾ ਧਾਵੈ, ਦੋ ਦਾ ਜ਼ਿਕਰ ਕੀਤਾ, ਭੈਰੋ ਦਾ ਤੇ ਸ਼ੀਤਲਾ ਦਾ। ਕਹਿਣ ਲੱਗੇ ਸਭ ਤੋਂ ਡਰਾਵਣਾ ਰੂਪ ਏ ਭੈਰੋ ਦਾ, ਜੇ ਮੈਂ ਭੈਰੋ ਦੀ ਪੂਜਾ ਪਿਆ ਕਰਨਾ ਉਹਦਾ ਰੂਪ ਹੋ ਗਿਆ ਤੇ ਮੇਰੇ ਦਾਤਾ ਮੇਰੀ ਡਰਾਵਣੀ ਸ਼ਕਲ ਹੋ ਜਾਏਗੀ, ਮੈਨੂੰ ਨਹੀਂ ਚਾਹੀਦਾ, ਮੈਨੂੰ ਤੂੰ ਚਾਹੀਦਾ। ਸ਼ੀਤਲਾ ਧਾਵੈ, ਹੁਣ ਸ਼ੀਤਲਾ ਦੇਵੀ ਨੂੰ ਲੋਕ ਪੂਜਦੇ ਨੇ ਤੇ ਵੈਸੇ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਜਿੰਨੀ ਕੁ ਰਹਿਮਤ ਸਿੱਖ ਤੇ ਕੀਤੀ ਬਾਣੀ ਤੋਂ ਟੁੱਟਣ ਕਰਕੇ ਅਗਿਆਨਤਾ ਹੈ। ਆ ਜੇ ਕੋਈ ਰੋਗ ਹੋ ਜਾਏ ਸ਼ੀਤਲਾ ਨਿਕਲੇ, ਬਾਬਾ ਜੀ ਤਾਂ ਕਹਿੰਦੇ ਨੇ ਕਿ ਨਹੀਂ ਪਿਆਰੇ, ਨੇਤਰ ਪ੍ਰਗਾਸ ਕੀਆ ਗੁਰਦੇਵ, ਧਰਮ ਗਹਿ ਪੂਰਨ ਭਈ ਸੇਵ, ਸ਼ੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਉਸ ਕਰਤੇ ਨਾਲ ਜੁੜ, ਭੈਰੋ ਭੂਤ ਸ਼ੀਤਲਾ ਧਾਵੈ, ਜੇ ਮੈਂ ਭੈਰੋ ਨੂੰ ਜਪਣਾ ਤੇ ਉਹਦਾ ਰੂਪ ਬਣਾਗਾ, ਲੋਕ ਡਰਨਗੇ। ਸ਼ੀਤਲਾ ਧਾਵੈ, ਜੇ ਮੈਂ ਸ਼ੀਤਲਾ ਨੂੰ ਧਿਆਉਣਾ ਤੇ ਕਹਿਣ ਲੱਗੇ ਖਰ ਬਾਹਨ ਉਹਦੀ ਸਵਾਰੀ ਗਧਾ, ਜੇ ਨਾ ਪੁੱਗਿਆ। ਹੁਣ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ, ਸੰਤ ਕਿਰਪਾਲ ਸਿੰਘ ਹੋਰਾਂ ਨੇ ਜਿਹੜੇ ਟੀਕੇ ਕੀਤੇ, ਗਿਆਨੀ ਹਰਬੰਸ ਸਿੰਘ ਹੋਰਾਂ ਨੇ, ਸਾਰੇ ਅਰਥ ਜਾ ਕੇ ਦੇਖ ਲਿਓ, ਅਰਥ ਵਿਚ ਕੋਈ ਗੇਰਾ ਫੇਰੀ ਨਹੀਂ। ਜੇ ਨਾ ਪੁੱਗਿਆ ਸ਼ੀਤਲਾ ਦੀ ਸਵਾਰੀ ਖਰਦਰ ਤੇ ਗਧਾ ਬਣਾਗਾ, ਤੇ ਜੇ ਮਨੁੱਖ ਤੋਂ ਗਧਾ ਬਣ ਕੇ ਫਿਰ ਮਿੱਟੀ ਉਡਾ ਕੇ ਸਿਰ ਚ ਪਾਣੀ ਹੈ, ਮੈਂ ਦੇਵਤਾ ਨਹੀਂ ਚਾਹੀਦਾ, ਦੁਆਈ ਰੱਬ ਦੀ, ਮੈਨੂੰ ਤੇਰਾ ਨਾਮ ਚਾਹੀਦਾ। ਖਰ ਵਾਹਨ ਵਾਹਨ ਦਰ ਤੇ ਸਵਾਰੀ, ਉਹ ਸ਼ਾਰ ਉਡਾਵੈ, ਜੇ ਜਪ ਕੇ ਵੀ ਫਿਰ ਮਿੱਟੀ ਉਡਾਣੀ ਹੈ ਤੇ ਕਾਹਦੀ ਉਪਾਸਨਾ ਕਰਨੀ ਹੋਈ। ਕਹਿਣ ਲੱਗੇ ਭੈਰੋ ਭੂਤ ਸ਼ੀਤਲਾ ਧਾਵੈ, ਖਰ ਬਾਹਨ ਉਹ ਸ਼ਾਰ ਉਡਾਵੈ, ਹਉ ਤੋ ਏਕ ਰਮਈਆ ਲਹੂ, ਆਮ ਦੇਵ ਬਦਲਾਵਣ ਦਹਿ ਹੂੰ, ਸ਼ਿਵ ਸ਼ਿਵ ਕਰਤਾ ਜੋ ਨਰ ਧਿਆਵੈ। ਜੇ ਕੋਈ ਸ਼ਿਵ ਸ਼ਿਵ ਕਰਕੇ ਜਪਦਾ ਤੇ ਉਹਦਾ ਰੂਪ ਹੋ ਗਿਆ, ਬਰਦ ਚੜੇ ਡਮਰੂ ਟਮਕਾਵੈ, ਬਰਦ ਦੀ ਸਵਾਰੀ ਮਿਲੇਗੀ ਤੇ ਡਮਰੂ ਵਜਾਂਦਾ ਰਹਾਂਗਾ, ਫਿਰ ਮੁਕਤੀ ਵਾਲੀ ਖੇਡ ਤੇ ਨਾ ਨਾ ਬਣੀ। ਬਰਦ ਚੜੇ ਡਮਰੂ ਟਮਕਾਵੈ, ਮਾਂ ਮਾਈ ਕੀ ਪੂਜਾ ਕਰੇ, ਜੇ ਕਿਤੇ ਮਾਂ ਮਾਈ ਦੀ ਪੂਜਾ ਕਰ ਦਿੱਤੀ, ਨਰ ਸਹਿ ਨਾਰ ਹੋਏ ਉਹ ਤਰੇ, ਤੇ ਪੁੱਗ ਗਿਆ ਤੇ ਨਰ ਤੋਂ ਇਸਤਰੀ ਬਣ ਜਾਂਗਾ। ਇੱਥੇ ਬੀਬੀਆਂ ਭੈਣਾਂ ਇਹ ਨਾ ਸਮਝਣ, ਸ਼ਾਇਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸਤਰੀ ਨੂੰ ਜਨਮ ਕਰਕੇ ਨੀਵਾਂ ਸਮਝਦੀ, ਨਹੀਂ ਇਸ ਸ਼ਬਦ ਵੀ ਸਮਝਿਓ, ਜੈਸਾ ਸੇਵੈ ਤੈਸਾ ਹੋਏ। ਮਾਂ ਮਾਈ ਕੀ ਪੂਜਾ ਕਰੇ, ਨਰ ਸਹਿ ਨਾਰ ਹੋਏ ਉਹ ਤਰੇ। ਕਹਿਣ ਲੱਗੇ ਮੈਂ ਕਿਉਂ ਤੁਹਾਨੂੰ ਨਾਮ ਦੇ ਵੱਟੇ ਦੇਣਾ ਪਿਆ, ਕਿਉਂਕਿ ਤੂੰ ਕਈਤੀ ਆਦ ਭਵਾਨੀ, ਮੁਕਤ ਕੀ ਬਰੀਆ ਕਾ ਛਪਾਨੀ, ਤੂੰ ਮੇਰੇ ਬੰਧਨ ਕੱਟ ਸਕਨੀ ਹੈ। ਜਦੋਂ ਮੁਕਤੀ ਦਾ ਜ਼ਿਕਰ ਆਵੇ ਤੇ ਤੇਰੇ ਕੋਲ ਤਾਕਤ ਨਹੀਂ, ਇਸ ਕਰਕੇ ਹਾਂ ਤੋ ਇਕ ਰਮਈਆ ਲੈ ਹੂੰ। ਕਹਿਣ ਲੱਗੇ ਮੇਰੇ ਮਾਲਕ ਜੀ, ਮੁਕਤ ਕੀ ਬਰੀਆ ਕਾ ਛਪਾਨੀ। ਫਿਰ ਉੱਥੇ ਉਪਦੇਸ਼ ਕਿਸੇ ਪੰਡਿਤ ਨੂੰ ਦਿੱਤਾ, ਕਹਿਣ ਲੱਗੇ ਗੁਰਮਤ ਰਾਮ ਨਾਮ ਗਹੁ ਮੀਤਾ। ਹੇ ਮੇਰੇ ਮਿੱਤਰ, ਕਿਸੇ ਨਾਲ ਸਵਾਲ ਜਵਾਬ ਹੋ ਰਹੇ ਨੇ, ਗੁਰੂ ਦੀ ਮਤ ਨੂੰ ਲੈ ਕੇ ਗਉ ਦਰ ਤੇ ਇਕੱਠਾ ਕਰ ਰੱਬ ਦਾ ਨਾਮ, ਗੁਰੂ ਨਾਮ ਨਾਲ ਜੁੜਦੀ ਗੁਰਮਤ ਰਾਮ ਨਾਮ ਕਉ ਮੀਤਾ, ਗਉ ਮੀਤਾ ਪਰਨਵੈ ਨਾਮਾ ਇਉਂ ਕਹਿ ਗੀਤਾ। ਗੀਤਾ ਦੇ ਅਰਥ ਪੜ ਕੇ ਦੇਖ, ਉਹ ਵੀ ਕਹਿੰਦੀ ਏ ਗੁਰੂ ਤੋਂ ਬਿਨਾ ਤੇ ਨਾਮ ਤੋਂ ਬਿਨਾ ਗਤੀ ਨਹੀਂ। ਹੁਣ ਸਿੱਖ ਕਿਵੇਂ ਇਹਨੂੰ ਪੂਜ ਜਾਊਗਾ। ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਅੱਜ ਕਹਿਣ ਲੱਗੇ ਏਕਾ ਮਾਈ ਜੁਗਤ ਵਿਆਹੀ। ਸਾਹਿਬ ਕਹਿੰਦੇ ਨੇ ਸਿਰਜਣ ਵਾਲਾ ਕਰਤਾ ਪੁਰਖ ਵਾਹਿਗੁਰੂ ਇੱਕ ਹੈ, ਅਸਲ ਵਿਚ ਮਾਇਆ ਉਹਦੀ ਪੈਦਾ ਕੀਤੀ ਹੋਈ। ਤਿੰਨ ਚੇਲੇ ਪ੍ਰਵਾਨ, ਪ੍ਰਵਾਨ ਦਾ ਅਰਥ ਹੈ ਪ੍ਰਤੱਖ, ਤਿੰਨ ਚੇਲੇ ਉਹਦੇ ਗ੍ਰਹਿ ਉਹਦੇ ਰਾਹੀਂ ਤਿੰਨ ਚੇਲੇ ਤਿੰਨ ਪੁੱਤਰ ਪੈਦਾ ਹੋਏ। ਇੱਕ ਸੰਸਾਰੀ, ਸੰਸਾਰ ਨੂੰ ਪੈਦਾ ਕਰਨ ਵਾਲਾ, ਸੰਸਾਰੀ ਦਾ ਅਰਥ ਸਿਰਜਣਹਾਰ ਕਰਾਂਗੇ, ਬ੍ਰਹਮਾ ਜੀ ਜੋ ਮੰਨਿਆ ਗਿਆ। ਇੱਕ ਭੰਡਾਰੀ, ਭੰਡਾਰੇ ਤੇ ਬੈਠ ਕੇ ਪੈਦਾ ਕੀਤਿਆਂ ਹੋਇਆਂ ਨੂੰ ਰਿਜ਼ਕ ਦੇਣ ਵਾਲਾ ਵਿਸ਼ਨੂੰ ਜੀ। ਇੱਕ ਲਾਏ ਦੀਵਾਨ, ਤੇ ਇੱਕ ਜਿਹੜਾ ਤੀਸਰਾ ਉਹ ਦਰਬਾਰ ਲਾ ਕੇ ਬੈਠਾ। ਇੱਕ ਗੁਰਮੁਖ ਨੇ ਇਹਦੇ ਅਰਥ ਕੀਤੇ ਨੇ ਰਜ ਗੁਣ, ਸਤ ਗੁਣ ਤੇ ਤਮ ਗੁਣ। ਰਜੋ ਗੁਣ ਬਿਰਤੀ, ਉਹ ਕਹਿਣ ਲੱਗੇ ਬ੍ਰਹਮਾ ਜੀ, ਤੇ ਜਿਹੜਾ ਸਤੋ ਗੁਣ ਉਹ ਕਹਿਣ ਲੱਗੇ ਵਿਸ਼ਨੂੰ ਜੀ, ਤੇ ਨਾਲ ਜਿਹੜਾ ਤਮੋ ਗੁਣ ਹੈ ਉਹ ਸ਼ਿਵ ਜੀ ਲਈ ਮੰਨਿਆ ਗਿਆ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਤੇ ਇਹੀ ਕਾਰਨ ਜੇ ਤਿੰਨ ਦੇਵਤੇ ਵੀ ਮਿਥੇ ਨਾ, ਤੇ ਚੇਤੇ ਰੱਖਿਓ ਹਿੰਦੁਸਤਾਨ ਦੀ ਧਰਤੀ ਤੇ ਸਿਆਣੇ ਲੋਕਾਂ ਨੇ ਇੱਕ ਗੱਲ ਕਹੀ ਹੈ ਵੀ ਬ੍ਰਹਮਾ ਦਾ ਮੰਦਰ ਕੇਵਲ ਇੱਕ ਹੈ। ਵਿਸ਼ਨੂੰ ਜੀ ਦੇ ਵੀ ਬਹੁਤ ਮਿਲਣਗੇ ਤੇ ਸ਼ਿਵ ਜੀ ਦੇ ਮੰਦਰਾਂ ਦੀ ਵੀ ਪਰਮਾਰ ਹੋਏਗੀ। ਬੰਦੇ ਦਾ ਇੱਕ ਸੁਭਾਅ ਹੈ, ਭਾਵੇਂ ਸਿਆਣਿਆਂ ਨੇ ਇਸ ਨੁਕਤੇ ਨੂੰ ਹੋਰ ਢੰਗ ਨਾਲ ਲਿਆ, ਕਹਿਣ ਲੱਗੇ ਬ੍ਰਹਮਾ ਦਾ ਕੰਮ ਤਾਂ ਖਤਮ ਹੋ ਗਿਆ ਜਨਮ ਤੋਂ ਬਾਅਦ, ਜਦੋਂ ਜਨਮ ਹੋ ਗਿਆ ਉਹਨਾਂ ਨੂੰ ਪਰਤ ਕੇ ਚੇਤੇ ਕਿਉਂ ਕਰਨਾ? ਹੁਣ ਗੱਲ ਕਰੋ ਜਾਦੀ ਵਿਸ਼ਨੂੰ ਜੀ ਜਿਹਨੇ ਰੋਟੀ ਦੇਣੀ ਹੈ ਤੇ ਜਾ ਕਰੋ ਸ਼ਿਵ ਜੀ ਦੀ ਜੀ ਕੱਲ ਨੂੰ ਮੌਤ ਦਾ ਫੰਦਾ ਗੱਲ ਵਿਚ ਪਾਣਾ। ਇਹੀ ਕਾਰਨ ਕਿ ਸ਼ਿਵ ਦੇ ਮੰਦਰ ਬਹੁਤ ਮਿਲਣਗੇ, ਬੰਦਾ ਮੌਤ ਤੋਂ ਤਰਹਿੰਦਾ, ਬ੍ਰਹਮਾ ਦਾ ਕੇਵਲ ਇੱਕ ਮਿਲੂਗਾ। ਪਰ ਗੁਰਮੁਖ ਦਾ ਜੋ ਆਸ਼ਾ, ਕਹਿਣ ਲੱਗੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਇਹ ਮੰਨਿਆ ਜਾਂਦਾ ਇਹ ਦਰਬਾਰ ਲਾ ਕੇ ਬੈਠੇ ਨੇ। ਹੁਣ ਹਜ਼ੂਰ ਕਹਿਣ ਲੱਗੇ ਨਹੀਂ ਪਿਆਰਿਓ, ਜਿਵ ਤਿਸ ਭਾਵੈ, ਜਿਵੇਂ ਉਸ ਕਰਤੇ ਪੁਰਖ ਵਾਹਿਗੁਰੂ ਨੂੰ ਭਾਉਂਦਾ, ਕਹਿਣ ਲੱਗੇ ਤਿਵੇਂ ਚਲਾਵੈ, ਉਸ ਢੰਗ ਦੇ ਨਾਲ ਉਹ ਚਲਾਉਂਦਾ ਪਿਆ। ਜਿਵ ਹੋਵੇ ਪੁਰਮਾਨ, ਜਿਵੇਂ ਉਸ ਕਰਤੇ ਪੁਰਖ ਵਾਹਿਗੁਰੂ ਦਾ ਹੁਕਮ ਏ ਉਸ ਮੁਤਾਬਕ ਚੱਲਦਾ ਪਿਆ। ਹੋਰ ਕੋਈ ਨਾਮ ਮਾਰਨ ਵਾਲਾ, ਕੋਈ ਜਵਾਨ ਵਾਲਾ, ਕੋਈ ਰਿਜ਼ਕ ਦੇਣ ਵਾਲਾ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ, ਦਾਤਾ ਜੀ ਜਨਮ ਕਿਹਦੀ ਕਿਰਪਾ ਨਾਲ? ਕਹਿਣ ਲੱਗੇ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਬ੍ਰਹਮਾ ਜੀ ਨਹੀਂ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦਿਓ ਦਰਸ਼ ਹਰ ਰਾਇਆ। ਕਹਿਣ ਲੱਗੇ ਦਾਤਾ ਜੀ ਰਿਜ਼ਕ ਦੇਣ ਵਾਲਾ ਕੌਣ? ਤੇ ਸਾਹਿਬ ਕਹਿਣ ਲੱਗੇ ਦੱਤਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦਾ ਤੋਟ ਨਾ ਆਵੀ ਅਗੰਤ ਭਰੇ ਭੰਡਾਰ। ਦਾਤਾ ਜੀ ਮਾਰਨ ਵਾਲਾ ਕੌਣ? ਕਹਿਣ ਲੱਗੇ ਮਾਰੇ ਰੱਖ ਹੈ ਇੱਕ ਆਪ, ਮਾਨੁਖ ਕਹਿ ਕਿਛ ਨਹੀਂ, ਹੱਥ ਕਿਸੇ ਹੋਰ ਦੇ ਹੱਥ ਵਿਚ ਨਹੀਂ। ਪੈਦਾ ਵੀ ਉਹਨੇ ਕੀਤਾ, ਰਿਜ਼ਕ ਵੀ ਉਹ ਦਿੰਦਾ ਪਿਆ, ਤੇ ਜਿੱਦਨ ਅੰਤਲਾ ਸੱਦਾ ਆਉਣਾ ਉਦਨ ਸਾਈ ਦਾ ਆਉਣਾ। ਕਹਿਣ ਲੱਗੇ ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫੁਰਮਾਨ, ਜਿਵੇਂ ਉਹਦਾ ਹੁਕਮ ਚੱਲਦਾ ਉਸ ਤਰ੍ਹਾਂ। ਉਹ ਵੇਖੈ, ਉਹ ਕਰਤਾ ਪੁਰਖ ਵਾਹਿਗੁਰੂ ਵੇਖਦਾ ਪਿਆ, ਉਹਨਾਂ ਨਜ਼ਰ ਨਾ ਆਵੇ। ਕਹਿਣ ਲੱਗੇ ਜਿਹੜੇ ਤੂੰ ਸਿਰਜੇ ਹੋਏ ਨੇ ਦਾਤਾ, ਮਾਇਆ ਦਾ ਇੰਨਾ ਪ੍ਰਭਾਵ ਏ ਤੂੰ ਵੇਖਣਾ ਪਿਆ, ਪਰ ਤੈਨੂੰ ਉਹ ਨਹੀਂ ਦੇਖ ਸਕਦੇ। ਕਿਉਂ? ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਸਰਪਨੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਾਂ ਦਿਓ ਛਲੀਆ। ਉਹ ਆਪ ਛਲੇ ਗਏ ਨੇ, ਤੇ ਜਿਹੜੇ ਛਲੇ ਗਏ ਨੇ ਮੇਰੇ ਦਾਤਾ, ਤੈਨੂੰ ਕਿਵੇਂ ਦੇਖ ਸਕਦੇ ਨੇ? ਹਜ਼ੂਰ ਕਹਿਣ ਲੱਗੇ ਉਹ ਵੇਖੈ, ਉਹਨਾਂ ਨਜ਼ਰ ਨਾ ਆਵੇ, ਇਹ ਸ਼ਕਤੀਆਂ ਤੈਨੂੰ ਨਹੀਂ ਦੇਖ ਸਕਦੀਆਂ। ਬਹੁਤਾ ਇਹੋ ਵਿਡਾਨ, ਸਭ ਤੋਂ ਹੈਰਾਨਗੀ ਦੀ ਗੱਲ ਇਹ ਵੇ ਕਿ ਮੇਰੇ ਸਾਈ ਉਹ ਤੈਨੂੰ ਦੇਖ ਨਹੀਂ ਸਕਦੇ। ਪਰ ਜਿਹੜਾ ਉਸ ਕਰਤੇ ਪੁਰਖ ਇੱਕ ਨਾਲ ਜੁੜ ਜਾਏ, ਬਾਕੀ ਦੁਨੀਆਂ ਦੀ ਟੇਕ ਛੱਡ ਕੇ ਇੱਕ ਦੀ ਓਟ ਲੈ। ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ ਵਿਚ ਕੁਝ ਬਚਨ ਕਹੇ ਨੇ, ਹਜ਼ੂਰ ਨੇ ਜੋੜਿਆ ਇੱਕ ਨਾਲ ਹੈ, ਕਿਸੇ ਹੋਰ ਤਾਕਤ ਨਾਲ ਨਹੀਂ। ਇਹੀ ਕਾਰਨ ਕਿ ਜਦੋਂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਜੋਤ ਦੀ ਗੱਲ ਚੱਲਦੀ ਏ, ਤੇ ਉਦਨ ਵੀ ਗੱਲ ਆਪਾਂ ਇੱਕ ਜੋਤ ਦੀ ਕਰਨੇ ਆ, ਦੋ ਚਾਰ ਜੋਤਾਂ ਦੀ ਨਹੀਂ, ਇੱਕ ਦਾ ਸਿਧਾਂਤ ਹੈ। ਸਾਹਿਬ ਤਾਂ ਬਾਣੀ ਵਿਚ ਕਹਿੰਦੇ ਨੇ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ, ਉਹਦਾ ਹੀ ਵਿਸਤਾਰ ਹੈ। ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ। ਇਹਦੇ ਵਿਚ ਹਜ਼ੂਰ ਕਹਿਣ ਲੱਗੇ ਅਨਕ ਵਿਸਤਾਰ ਏਕ ਤੇ ਭੈ, ਪਰ ਚੇਤੇ ਰੱਖੀ ਕਿਤੇ ਵੱਖ ਵੱਖ ਪਾਸੇ ਨਾ ਦੌੜ ਜਾਈ। ਏਕ ਅਰਾਧ ਪ੍ਰਸਤ ਗਏ, ਜਦੋਂ ਇੱਕ ਦੀ ਅਰਾਧਨਾ ਕਰੇਗਾ ਤੇ ਉਦੋਂ ਤੇਰੇ ਸਾਰੇ ਪਾਪ ਕੱਟੇ ਜਾਣਗੇ। ਸਾਹਿਬ ਨੇ ਸਾਨੂੰ ਇੱਕ ਦੇ ਚਰਨਾਂ ਵਿਚ ਜੋੜਿਆ ਹੈ। ਭਾਈ ਸਾਹਿਬ ਭਾਈ ਗੁਰਦਾਸ ਨੂੰ ਪੁੱਛਿਆ ਗਿਆ ਵੀ ਜੇ ਹੋਵੇ ਗੁਰੂ ਕਾ ਸਿੱਖ, ਉਹਨਾਂ ਗੱਲ ਗੁਰਸਿੱਖ ਦੀ ਕੀਤੀ, ਤੇ ਜੇ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਪਿੱਛੇ, ਤੇ ਤੁਸੀਂ ਦੱਸੋ ਉਹਦਾ ਬਣੇਗਾ ਕੀ? ਤੇ ਭਾਈ ਗੁਰਦਾਸ ਨੇ ਤਿੰਨ ਕੁ ਪ੍ਰਮਾਣ ਦਿੱਤੇ ਸਿਰਫ ਇਸ ਗੱਲ ਨੂੰ ਸਮਝਾਉਣ ਦੇ ਲਈ। ਕਹਿਣ ਲੱਗੇ ਗੁਰਮੁਖਾ ਕਿ ਜਿਵੇਂ ਮਾਨੋ ਪਸ਼ੂ ਵੀ ਆਪਣੇ ਬੱਚੇ ਨੂੰ ਨੇਹ ਕਰਦਾ। ਕਹਿਣ ਲੱਗੇ ਜੇ ਗਾਂ ਜਾਂ ਮੱਝ ਦਾ ਬੱਚਾ ਹੈ, ਗਾਂ ਦਾ ਬੱਚਾ ਹੈ, ਉਹਦੀ ਕੋਸ਼ਿਸ਼ ਹੁੰਦੀ ਹੈ ਸਾਰਾ ਦਿਨ ਉਹ ਦੰਦਾਂ ਦੇ ਨਾਲ ਘਾਹ ਨੂੰ ਜ਼ਮੀਨ ਤੋਂ ਪੱਟ ਕੇ ਉਹਦੇ ਦੰਦ ਕੱਸ ਗਏ, ਮੂੰਹ ਥੱਕ ਗਿਆ ਤੇ ਉਹਨੇ ਇੰਨੀ ਖੁਰਾਕ ਖਾ ਕੇ ਅੰਮ੍ਰਿਤ ਵਰਗਾ ਦੁੱਧ ਪੈਦਾ ਕੀਤਾ ਤੇ ਜਦੋਂ ਦੁੱਧ ਨਾਲ ਭਰਪੂਰ ਹੋਈ ਤੇ ਆਪਣੇ ਬੱਚੇ ਨੂੰ ਉਹਨੇ ਦੁੱਧ ਪਿਆਇਆ। ਇੱਕ ਤਾਂ ਉਹ ਆਪਣੀ ਅੰਮਾ ਦਾ ਜਿੰਨੇ ਜਾਇਆ ਉਹਦਾ ਦੁੱਧ ਚੁੰਘਦਾ ਹੈ ਤੇ ਦੂਸਰਾ ਉਹਨੂੰ ਚੁੰਮ ਚੱਟ ਕੇ ਆਪਣਾ ਖੁਰਾਕ ਆਪਣੀ ਤਾਕਤ ਦੇ ਕੇ ਉਹਨੂੰ ਪਿਆਰ ਕਰਦੀ। ਕਹਿਣ ਲੱਗੇ ਜੇ ਬੱਚਾ ਆਪਣੀ ਮਾਂ ਦੇ ਥਣਾਂ ਨੂੰ ਚੁੰਘੇ ਦੁੱਧ ਵੀ ਮਿਲੇਗਾ ਤੇ ਪਿਆਰ ਵੀ ਮਿਲੇਗਾ। ਤੇ ਭਾਈ ਗੁਰਦਾਸ ਨੇ ਜਟਕੀਆਂ ਜੀਆਂ ਪੇਂਡੂ ਉਦਾਹਰਨਾਂ ਲਈਆਂ। ਕਹਿਣ ਲੱਗੇ ਜੇ ਕੋਈ ਬੱਚਾ ਆਪਣੀ ਮਾਂ ਨੂੰ ਛੱਡ ਕੇ ਭੁੱਲ ਕੇ ਕਿਸੇ ਹੋਰ ਗਾਂ ਦੇ ਥਣਾਂ ਨੂੰ ਪੈ ਜਾਏ, ਉੱਥੇ ਅੰਮ੍ਰਿਤ ਵਰਗਾ ਦੁੱਧ ਨਹੀਂ, ਨਾ ਉੱਥੇ ਪਿਆਰ ਨਹੀਂ, ਉੱਥੇ ਕੇਵਲ ਲੱਤਾਂ ਪੈਣਗੀਆਂ। ਬਿਨ ਇਸੇ ਤਰ੍ਹਾਂ ਜੇ ਸਾਈਂ ਦੇ ਦਰ ਤੇ ਜਾਏਗਾ, ਦੇਖ ਸਤਿਗੁਰੂ ਨੇ ਇੰਨੀ ਰਹਿਮਤ ਕੀਤੀ, ਕਮਾਈ ਕਰ ਕਰਕੇ ਤੇਰੇ ਲਈ ਭੰਡਾਰੇ ਭਰੇ ਨੇ। ਜੇ ਗੁਰੂ ਕਾ ਸਿੱਖ ਕਹਾਵੇ, ਸ਼ਬਦ ਗੁਰਸਿੱਖ ਵਰਤੇ ਆਮ ਦੂਜਿਆਂ ਲਈ ਨਹੀਂ, ਹੋਵੇਂ ਗੁਰੂ ਕਾ ਸਿੱਖ ਤੇ ਗੁਰੂ ਨਾਨਕ ਦੇ ਚਰਨਾਂ ਵਿਚ ਜਾਈ, ਦੁੱਧ ਵਿਚ ਤਾਂ ਓਨੀ ਮਿਠਾਸ ਨਹੀਂ ਜਿੰਨੀ ਨਾਮ ਅੰਮ੍ਰਿਤ ਵਿਚ ਮਿਠਾਸ ਹੀ। ਨਾਮ ਵੀ ਬਖਸ਼ੇਗਾ ਤੇ ਤੈਨੂੰ ਗੋਦੀ ਵਿਚ ਬਿਠਾ ਕੇ ਪਿਆਰ ਵੀ ਦੇਗਾ। ਤੇ ਜਿੱਦਣ ਇਹਦਾ ਦਰ ਛੱਡ ਕੇ ਕਿਸੇ ਹੋਰ ਕੋਲ ਚਲਾ ਗਿਓ ਨਾ ਅੰਮ੍ਰਿਤ ਵਰਗਾ ਦੁੱਧ ਮਿਲਣੀ ਤੇ ਨਾ ਤੈਨੂੰ ਪਿਆਰ ਮਿਲਣੇ, ਠੋਕਰਾਂ ਪੈ ਸਕਦੀਆਂ ਨੇ। ਹੋਰ ਨਹੀਂ, ਭਾਈ ਜੀ ਨੇ ਦੂਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਹੰਸ, ਠੀਕ ਏ ਮਾਨ ਸਰੋਵਰ ਬੜਾ ਉੱਚਾ ਹੈ, ਪਰ ਦੇਖੀ ਇਹਨੂੰ ਛੱਡੀ ਨਾ, ਇਹਨੂੰ ਛੱਡ ਕੇ ਕਦੀ ਕਿਸੇ ਨੇ ਸੁੱਖ ਨਹੀਂ ਉਪਾਇਆ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਤੇਰੇ ਸਰੀਰ ਦੀ ਖੁਰਾਕ ਕੇਵਲ ਮਾਨ ਸਰੋਵਰ ਕੋਲ ਹੀ, ਇੱਥੇ ਬੈਠੀ ਤੇ ਤੈਨੂੰ ਇਹ ਸਰੋਵਰ ਕੀਮਤੀ ਮੋਤੀ ਦੇਗਾ, ਤੈਨੂੰ ਇਹ ਸਰੀਰ ਦੀ ਖੁਰਾਕ ਦੇਗਾ, ਮਤਾ ਕਿਤੇ ਇਹਨੂੰ ਛੱਡ ਕੇ ਕਿਤੇ ਸਰੋਵਰ ਤੇ ਚਮਕਦੀ ਕੋਈ ਪਾਣੀ ਦੀ ਝੀਲ ਤੇ ਯਕੀਨ ਕਰ ਲੈ, ਉਹ ਚਮਕ ਤੈਨੂੰ ਪ੍ਰਭਾਵਿਤ ਤਾਂ ਕਰੇਗੀ ਪਰ ਜਿਹੜੀ ਖੁਰਾਕ ਤੂੰ ਭਾਲਣਾ ਉਥੋਂ ਤੈਨੂੰ ਲੱਭਣੀ ਨਹੀਂ। ਗੁਰੂ ਇੱਕ ਮਾਨ ਸਰੋਵਰ ਹੀ, ਇਹਦਾ ਇੱਕ ਇੱਕ ਬਚਨ ਜਿਹੜਾ ਕੀਮਤੀ ਰਤਨ ਹੈ। ਤੂੰ ਬੈਠਾ ਰਹੇਗਾ ਇਹਦੇ ਕਿਨਾਰੇ ਤੇ ਇੱਥੇ ਸੱਚ ਜਾਣੀ, ਬਹਿੰਦੇ ਹੀ ਉਹ ਨੇ ਜਿਨ੍ਹਾਂ ਨੇ ਨਾਮ ਅੰਮ੍ਰਿਤ ਦੇ ਮੋਤੀ ਚੱਖਣੇ ਨੇ। ਕਿਤਾ ਤੂੰ ਇਹ ਭੁਲੇਖੇ ਵਿਚ ਪੈ ਕੇ ਦੁਨੀਆਂ ਦੇ ਪਖੰਡੀਆਂ ਦੀ ਚਮਕ ਦਮਕ ਪਿੱਛੇ ਗੁਰੂ ਦਾ ਲੜ ਛੱਡ ਜਾਏ, ਫਿਰ ਜਿਹੜਾ ਸਵਾਦ ਗੁਰੂ ਕੀ ਬਾਣੀ ਵਿਚੋਂ ਮਿਲਣੀ ਉਹ ਉਹਨਾਂ ਦੇ ਦਰ ਤੋਂ ਜਾ ਕੇ ਤੈਨੂੰ ਕਦੀ ਲੱਭਣਾ ਨੇ। ਅਸਲੀ ਆਨੰਦ ਉਥੇ ਵੇ। ਦੇਖੋ ਕੈਸੇ ਪਿਆਰੇ ਬਚਨ ਸਾਹਿਬ ਨੇ ਕਹਿ, ਗੁਰੂ ਤਾਂ ਮਾਨ ਸਰੋਵਰ ਇਕ ਨਾਲ ਜੋੜਿਆ। ਹਜ਼ੂਰ ਕਹਿੰਦੇ ਨੇ ਨਾ ਸਾਹਿਬ, ਕਿੰਨੇ ਸਰਵਰ ਹੰਸ ਧੁਰੇ ਕੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਕੀ ਰਾਹ ਮੋਤੀ, ਸੋ ਹੰਸਾਂ ਕਾ ਖਾਣਾ। ਇਸ ਗੁਰੂ ਨੂੰ ਛੱਡੀ ਨਾ। ਭਾਈ ਜੀ ਨੇ ਤੀਸਰਾ ਪ੍ਰਮਾਣ ਦਿੱਤਾ। ਕਹਿਣ ਲੱਗੇ ਗੁਰਮੁਖਾ, ਇੱਕ ਰਾਜੇ ਦੇ ਦਰਬਾਰ ਵਿਚ ਕਰਦਾ ਹੋਵੇ ਨੌਕਰੀ, ਤੈਨੂੰ ਖਾਣ ਨੂੰ ਦੇ ਪਾਣ ਨੂੰ ਦੇ ਤੇ ਐਨ ਮੁਸੀਬਤ ਦੇ ਵੇਲੇ ਜਾਂ ਤੂੰ ਆਪਣਾ ਖਾਂਦਾ ਪਾਉਂਦਾ ਹੋਇਆ ਧੋਖਾ ਕਰਕੇ ਉਹਦਾ ਰਾਜ ਦਰਬਾਰ ਛੱਡ ਕੇ ਕਿਸੇ ਦੂਜੇ ਦੇ ਦਰ ਤੇ ਜਾਏਗਾ ਤੇ ਉਹਨਾਂ ਨੇ ਤੇਰੀ ਸੰਭਾਲ ਨੀ ਕਰਨੀ, ਉਹਨਾਂ ਇੱਕੋ ਗੱਲ ਕਹਿਣੀ ਏ ਵੀ ਜਿਹੜਾ ਉਹਦਾ ਨੀ ਬਣ ਕੇ ਰਿਹਾ ਇਹਨੇ ਸਾਡਾ ਕਿਵੇਂ ਬਣ ਜਾਣਾ। ਤੇ ਸੱਚ ਜਾਣੀ ਗੁਰੂ ਤੇ ਦਰ ਤੋਂ ਬਿਨਾਂ ਕਿਸੇ ਨੂੰ ਕਿਸੇ ਹੋਰ ਨੇ ਤੇਰੇ ਵਰਗੇ ਪਾਪੀ ਨੂੰ ਰੱਖਣਾ ਨਹੀਂ। ਭਾਈ ਸਾਹਿਬ ਦੇ ਅੰਮ੍ਰਿਤ ਬਚਨ ਨੇ, ਕਹਿਣ ਲੱਗੇ ਜੈਸੇ ਬਛੁਰਾ ਵਿਛੜ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ, ਜੈਸੇ ਮਾਨ ਸਰ ਹੰਸ ਤਿਆਗ ਆਨ ਸਰ ਜਾਤ, ਖਾਤ ਨਾ ਮੁਕਤ ਫਲ ਭੁਗਤ ਜੋ ਗਾਤ ਕੀ, ਜੈਸੇ ਰਾਜ ਦੁਆਰ ਤਿਆਗ ਆਨ ਦੁਆਰ ਜਾਤ ਜਨ, ਖੋਤ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ। ਕਹਿਣ ਲੱਗੇ ਤੈਸੇ ਗੁਰਸਿੱਖ ਆਨ ਦੇਵ ਕੀ ਸ਼ਰਨ ਜਾਏ, ਹੋਵੇ ਗੁਰੂ ਕਾ ਸਿੱਖ ਤੇ ਕਿਸੇ ਦੂਸਰੇ ਦੇਵਤੇ ਦੀ ਸ਼ਰਨ ਤੱਕੇ, ਤੈਸੇ ਗੁਰਸਿੱਖ ਆਨ ਦੇਵ ਕੀ ਸ਼ਰਨ ਜਾਏ, ਰਹਿਓ ਨਾ ਸਖਤ ਰਾਖ ਸਖਤ ਨਾ ਪਾਤ ਕੀ, ਉਸ ਦੇਵਤੇ ਕੋਲ ਇੰਨੀ ਕੋਈ ਤਾਕਤ ਨਹੀਂ ਕਿ ਤੇਰੇ ਅੰਦਰ ਦੇ ਪਾਪ ਧੋ ਸਕੇ। ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਨੇ ਇਹਨਾਂ ਦੇ ਹੱਥ ਵਿਚ ਕੁਝ ਨਹੀਂ, ਜਿਵਤਿਸ਼ ਭਾਵੈ ਤਿਵੇਂ ਚਲਾਵੈ, ਜਿਵੇਂ ਉਹਦਾ ਹੁਕਮ ਹੁੰਦਾ ਉਸੇ ਤਰੀਕੇ ਨਾਲ ਇਹ ਚੱਲਦੇ ਨੇ। ਜਿਵਤਿਸ਼ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫੁਰਮਾਨ, ਉਹ ਵੇਖੈ ਉਹ ਸਭ ਕੁਝ ਦੇਖਦਾ ਪਿਆ, ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਨ ਸਭ ਤੋਂ ਹੈਰਾਨੀ ਦੀ ਗੱਲ ਇਹ ਏ ਕਿ ਐ ਦੇਵਤਾ ਇਹ ਤਾਕਤ ਉਹਨੂੰ ਦੇਖ ਨਾ ਸਕੀ। ਕਹਿਣ ਲੱਗੇ ਇਸ ਕਰਕੇ ਪਿਆਰੇ ਆਦੇਸ਼ ਤਿਸ਼ ਆਦੇਸ਼ ਖੇ ਜੋਗੀ ਕਿਸੇ ਦੇਵਤੇ ਨੂੰ ਨਹੀਂ, ਕਿਸੇ ਨਾਥ ਨੂੰ ਨਹੀਂ, ਕਿਸੇ ਹੋਰ ਤਾਕਤ ਨੂੰ ਨਹੀਂ, ਮੈਂ ਜੇ ਨਮਸਕਾਰ ਕਰਾਂਗਾ ਆਦੇਸ਼ ਕਰਾਂਗਾ ਤਾਂ ਕੇਵਲ ਉਸ ਨੂੰ, ਉਹਦੇ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ, ਜਿਹਦੇ ਇੱਕ ਦੇ ਦਰ ਤੇ ਮੈਂ ਚੁੱਕਿਆ ਹੋਇਆ। ਤਾਂ ਹੀ ਤਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਵਰਗੇ ਗੁਰਮੁਖ ਵਿਦਵਾਨ ਇੰਨੇ ਸਿਦਕ ਨਾਲ ਬੈਠੇ ਨੇ, ਜਦੋਂ ਕਿਤੇ ਹਵਾ ਤੇਜ਼ ਚੱਲਦੀ ਏ ਤੇ ਇੰਨੀ ਗੱਲ ਹੀ ਕਹਿੰਦੇ ਨੇ ਖੇ ਤੇਜ਼ ਤੁਰਨ ਵਾਲੀ ਹਵਾ ਤੇਰਾ ਕੰਮ ਇਹ ਵੇ ਕਿ ਜ਼ਮੀਨ ਤੋਂ ਪਈ ਹੋਈ ਖਾਕ ਨੂੰ ਚੁੱਕ ਕੇ ਇੱਕ ਬੂਹੇ ਤੋਂ ਦੂਜੇ ਬੂਹੇ ਤੇ ਸੱਟਣਾ, ਪਰ ਇੱਕ ਕੰਮ ਕਰੀ ਜਿੱਧਰ ਮੇਰੇ ਤਨ ਨੂੰ ਸਾੜ ਕੇ ਰਾਖ ਕਰ ਦੇਣਗੇ ਚਿਖਾ ਵਿੱਚ ਤੇ ਮੇਰੀ ਸਵਾਹ ਮੇਰੀ ਮੜੀ ਦੀ ਰਾਖ ਨੇੜਿਓ ਤੇਜ਼ੀ ਨਾਲ ਨਾ ਨਿਕਲੀ। ਪੁੱਛਿਆ ਕਿਉਂ? ਕਹਿਣ ਲੱਗੇ ਤੇਰਾ ਸੁਭਾਅ ਇਹ ਵੇ ਕਿ ਦੂਜਿਆਂ ਦੇ ਦਰ ਤੇ ਸੱਟਣਾ, ਜਿਉਂਦਿਆਂ ਵੀ ਇਹਦਾ ਵਾ, ਮਰ ਕੇ ਮੇਰੀ ਮੜੀ ਦੀ ਰਾਖ ਵੀ ਇਹਦੇ ਦਰ ਤੇ ਰਹੇ, ਨਹੀਂ ਤੇ ਲੋਕ ਕਹਿਣਗੇ ਛੱਡੋ ਪਰ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਉਂਦਾ ਰਿਹਾ, ਮਰਨ ਤੋਂ ਬਾਅਦ ਇਹਦੀ ਮੜੀ ਦੀ ਸਵਾਹ ਲੋਕਾਂ ਦੇ ਦਰ ਦੀ ਮੁਛਾਜ ਹੈ। ਕਹਿਣ ਲੱਗੇ ਮਬਰ ਐ ਬਾਦ ਖਾਤਮ ਅਜ ਦਰ ਦੂਸ਼ਤ ਦੁਸ਼ਮਨਮ ਸਰਜਨਸ਼ ਕੁਨਦ ਕੇ ਹਰ ਜਾਈ ਅਸਤ, ਜੇ ਤੂੰ ਲੈ ਗਈ ਚੋਕੇ ਤੇ ਦੁਸ਼ਮਣ ਕੀ ਕਹਿਣਗੇ, ਗੁਰੂ ਦਰੋਂ ਨਾ ਚੁੱਕ ਲਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਲਿਓ ਲਗਾਏ। ਮੈਨੂੰ ਇੱਕ ਦੇ ਚਰਨਾਂ ਵਿਚ ਜੁੜਿਆ ਰਹਿਣ ਦੀ, ਸਾਹਿਬ ਕਹਿੰਦੇ ਨੇ ਜੇ ਨਮਸਕਾਰ ਕਰਨੀ ਆ ਆਦੇਸ਼ ਤਿਸ਼ਾ ਆਦੇਸ਼ ਕਿਨੂ ਆਦ ਜਿਹੜਾ ਤੇਰਾ ਮੁੱਢ ਹੈ, ਅਨੀਲ ਜਿਹਦੇ ਉੱਤੇ ਕੋਈ ਕਲੰਕ ਨਹੀਂ, ਬਾਕੀ ਦੇਵਤੇ ਤੂੰ ਪੜ੍ਹੇਗਾ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਏ, ਕਹਿਣ ਲੱਗੇ ਜਿੰਨੇ ਮੈਂ ਵੇਖੇ ਨੇ ਬਾਬੇ ਨਾਮਦੇਵ ਦੀ ਬਾਣੀ ਕਦੀ ਪੜ੍ਹਿਓ? ਉਹ ਕਹਿੰਦੇ ਨੇ ਆਜ ਨਾਮੇ ਬੀਠੋ ਦੇਖਿਆ ਮੂਰਖ ਕੋ ਸਮਝਾਵੂ ਰੇ। ਕਹਿਣ ਲੱਗੇ ਆ ਮੈਂ ਤੈਨੂੰ ਸਮਝਾਵਾਂ। ਫਿਰ ਕਹਿਣ ਲੱਗੇ ਪਿਆਰੇ ਦੇਖੀ ਪਾਂਡੇ ਤੁਮਰੀ ਗੈਤਰੀ ਲੋਧੇ ਕਾ ਖੇਤ ਖਾਤੀ ਸੀ, ਗੁਰੂ ਕਲੰਕੀ ਨਹੀਂ ਹੈਗਾ, ਰੱਬ ਅਨੀਲ ਹੈ ਉਹਦੇ ਤੇ ਕੋਈ ਕਲੰਕ ਨਹੀਂ। ਪਾਂਡੇ ਤੁਮਰੀ ਗੈਤਰੀ ਲੋਧੇ ਕਾ ਖੇਤ ਖਾਤੀ ਸੀ, ਲੇਕਰ ਠੇਂਗਾ ਟੰਗਰੀ ਤੋਰੀ ਲਾਂਗਤ ਲੰਘ ਜਾਤੀ ਸੀ। ਤੂੰ ਤਿੰਨ ਪਾਲਾਂ ਕਿਉਂ ਪੜ੍ਹਨਾ, ਚਾਰ ਕਿਉਂ ਨਹੀਂ ਕਰਦਾ ਗੈਤਰੀ ਦੀਆਂ? ਤੇ ਅੱਗੋਂ ਉੱਤਰ ਦਿੰਦਾ ਗੈਤਰੀ ਮੰਤਰ ਜਿਹੜਾ ਇਹ ਗਊ ਦਾ ਰੂਪ ਸੀ, ਲੋਧੇ ਜ਼ਿਮੀਦਾਰ ਦੇ ਖੇਤ ਵਿਚ ਬੜੀ, ਮੈਂ ਕਹਾਣੀ ਵਿਚ ਨਹੀਂ ਜਾਣਾ, ਸੱਟ ਮਾਰੀ ਤੇ ਟੰਗ ਟੁੱਟ ਗਈ, ਇਸ ਕਰਕੇ ਤਿੰਨ ਟੰਗਾਂ ਹੋਣ ਕਰਕੇ ਤ੍ਰੈ ਪਾਲਾਂ ਵਾਲਾ ਮੰਤਰ ਹੈ। ਕਹਿਣ ਲੱਗੇ ਫਿਰ ਜਿਹਦੀ ਆਪਣੀ ਟੁੱਟੀ ਉਹ ਤੈਨੂੰ ਸਿਰੇ ਲਾ ਦੂ। ਪਾਂਡੇ ਤੁਮਰੀ ਗੈਤਰੀ ਲੋਧੇ ਕਾ ਖੇਤ ਖਾਤੀ ਸੀ, ਲੇਕਰ ਠੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ਕਹਿਣ ਲੱਗੇ ਪਾਂਡੇ ਤੁਮਰਾ ਰਾਮ ਚੰਦ ਸੋਪੀ ਆਵਤ ਦੇਖਿਆ ਤਾਂ, ਰਾਵਣ ਛੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਪਾਂਡੇ ਤੁਮਰਾ ਮਾਂ ਦਿਓ ਧੌਲੇ ਬਲਦ ਚੜਿਆ ਆਵਤ ਦੇਖਿਆ ਤਾਂ, ਮੋਦੀ ਕੇ ਕਾਰਖਾਨਾ ਪਾਕਾ ਵਾਕਾ ਲੜਕਾ ਮਾਰਿਆ ਥਾ। ਕਹਿਣ ਲੱਗੇ ਜਿੰਨਾ ਤੇ ਤੂੰ ਇਹ ਦੋਸ਼ ਖੁਦ ਲਾਨਾ ਪਿਆ ਉਹ ਕਿਤੇ ਤੈਨੂੰ ਪਾਰ ਕਰਨਗੇ? ਬਾਬਾ ਕਹਿੰਦਾ ਨਹੀਂ, ਆਦੇਸ਼ ਤਿਸ਼ ਆਦੇਸ਼ ਆਦ ਅਨੀਲ ਜਿਹੜਾ ਸ਼ੁੱਧ ਸਰੂਪ ਏ ਕੋਈ ਕਲੰਕ ਨਹੀਂ। ਕਹਿਣ ਲੱਗੇ ਅਨਾਦ ਜਿਹਦਾ ਕਿਸੇ ਨੇ ਅੱਜ ਤੀਕਰਾ ਮੁੱਢ ਨਹੀਂ ਲੱਭਿਆ, ਅਨਾਹਤ ਉਹਨੇ ਕਦੀ ਖਤਮ ਵੀ ਨਹੀਂ ਹੋਣਾ ਨਾਸ਼ ਵੀ ਨਹੀਂ ਹੋਣਾ। ਜੁਗ ਜੁਗ ਏਕੋ ਵੇਸ਼ ਜਿਹੜਾ ਹਰ ਇੱਕ ਯੁੱਗ ਵਿਚ ਇੱਕ ਰਸ ਸਰਵ ਵਿਆਪਕ ਰਹਿੰਦਾ। ਹਜ਼ੂਰ ਕਹਿੰਦੇ ਨੇ ਤੁਸੀਂ ਉਸ ਇੱਕ ਦੇ ਚਰਨਾਂ ਨਾਲ ਜੁੜ ਜਾ ਤੇ ਬਾਕੀ ਗੁਰਮੁਖੋ ਕਹਿਣ ਨਾਲ ਨਹੀਂ ਜੁੜ ਕੇ ਦੇਖਿਓ। ਹੈ ਤਾਂ ਕੰਮ ਥੋੜਾ ਜਿਹਾ ਵਿਸ਼ਮ ਬਿਕਮ ਹੀ, ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਨੇ, ਪਰਿਵਾਰ ਦੇ ਵੀ ਨਹੀਂ ਬਖਸ਼ਦੇ ਹੁੰਦੇ, ਸਾਖ ਸੰਬੰਧੀ ਵੀ ਬਹੁਤ ਕੁਝ ਕਹਿੰਦੇ ਨੇ, ਪਰ ਜਿੱਦਣ ਇੱਕ ਨਾਲ ਜੁੜ ਜਾਏਗਾ ਨਾ ਗੁਰੂ ਨਾਨਕ ਦੀ ਝੋਲੀ ਦਾ ਪਿਆਰ ਜ਼ਰੂਰ ਮਿਲੇਗਾ। ਹੁਣ ਜੇ ਆਪਾਂ ਕਹੀਏ ਇੰਨਾ ਚਿਰ ਹੋ ਗਿਆ ਕਰਦੇ ਆ ਸਾਡੇ ਤੇ ਕਿਰਪਾ ਕਿਉਂ ਨਹੀਂ, ਇੱਕ ਅਦੀਬ ਨੇ ਇਹ ਹੀ ਕਿਹਾ ਸੀ ਨਾ, ਉਹ ਕਹਿੰਦਾ ਚੰਬੇ ਦੇ ਫੁੱਲ ਤੇ ਸਾਰੇ ਭਵਰੇ, ਸਾਰੇ ਫੁੱਲਾਂ ਤੇ ਬਾਕੀ ਤੇ ਭਵਰਾ ਬਹਿੰਦਾ ਪਰ ਚੰਬੇ ਦੇ ਚੰਪੇ ਦੇ ਫੁੱਲ ਤੇ ਨਹੀਂ ਬਹਿੰਦਾ। ਉਹਨੇ ਨਹੀਂ ਪੁੱਛਿਆ ਸੀ ਚੰਬੇ ਦੇ ਫੁੱਲ ਨੂੰ ਤੇਰੇ ਵਿਚ ਕੋਈ ਘਾਟ ਹੀ ਹੋਣੀ ਹੈ ਨਾ, ਭਵਰਾ ਸਾਰਿਆਂ ਤੇ ਮਹਿਕ ਲੈਂਦਾ, ਤੇਰੇ ਕੋਲ ਸੁਗੰਧੀ ਵੀ ਏ, ਤੇਰੇ ਕੋਲ ਕੋਮਲਤਾ ਵੀ ਏ, ਤੇਰੇ ਕੋਲ ਖੇੜਾ ਵੀ ਏ, ਪਰ ਭਵਰਾ ਕਿਉਂ ਨੀ ਤੇਰੇ ਕੋਲ ਹੁੰਦਾ, ਕੀ ਉਗਣੀ? ਤੇ ਅੱਗੋ ਚੰਬੇ ਦੇ ਫੁੱਲ ਨੇ ਕਿਹਾ ਸੀ ਮੇਰੇ ਚ ਉਗਣ ਕੋਈ ਨੀ, ਮੈਂ ਭਵਰੇ ਨੂੰ ਨੇੜੇ ਨੀ ਫਟਕਣ ਦਿੰਦਾ। ਉਹਨੇ ਪੁੱਛਿਆ ਕਿਉਂ? ਕਹਿੰਦਾ ਜਿਹੜਾ ਦਰ ਦਰ ਦਾ ਮੁਥਾਜ ਹੋਵੇ, ਇੱਕ ਤੇ ਪੈ ਕੇ ਦੂਜੇ ਦੀ ਸੁਗੰਧੀ ਚੱਕਦਾ, ਉਹਨੂੰ ਮੈਂ ਕਦੀ ਆਪਣਾ ਬਣਾਉਂਦਾ ਹੀ ਨਹੀਂ, ਮੇਰਾ ਬਣ ਕੇ ਆਵੇ ਤੇ ਉਹਦਾ ਘਰ ਸੁਗੰਧੀ ਨਾਲ ਭਰ ਦਿਆਂ। ਇੱਕ ਦਾ ਬਣ ਕੇ ਤੁਰ ਪਓ ਮਣਾ ਤਾਂ ਹੀ ਤਾਂ ਕਿਹਾ ਕਹਿਣ ਲੱਗੇ ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਵਾਸ ਪਰ ਇਹ ਅਵਗਣ ਤੁਝ ਵਿਖੇ ਭਵਰ ਨਾ ਬੈਠੇ ਪਾਸ ਕਵੀ ਕਹਿ ਰਿਹਾ ਤੇਰੇ ਕੋਲ ਸਾਰੇ ਗੁਣ ਨੇ ਪਰ ਭਵਰਾ ਕਿਉਂ ਨੀ ਚੰਪਾ ਤੁਝ ਮੈਂ ਤੀਨ ਗੁਣ ਰੂਪ ਰੰਗ ਅਰਵਾਸ ਪਰ ਜੇ ਅਵਗਣ ਤੁਝ ਬਿਠਾ ਭਵਰ ਨਾ ਬੈਠੇ ਪਾਸ ਅੱਗੋ ਫੁੱਲ ਕਹਿੰਦਾ ਮੀਤਾ ਮੁਝ ਮੈਂ ਤੀਨ ਗੁਣ ਰੂਪ ਰੰਗ ਅਰਵਾਸ ਪਰ ਠੌਰ ਠੌਰ ਕੇ ਮੀਤ ਕੋ ਕੌਣ ਬਿਠਾਵੇ ਪਾਸ ਥਾਂ ਥਾਂ ਦੀ ਮਿੱਤਰਤਾ ਕਰਨ ਵਾਲਾ ਨੀ ਬਹਿੰਦਾ ਇਸ ਕਰਕੇ ਮਨਾ ਅਰਦਾਸ ਕਰ ਦਾਤਾ ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲਗ ਚਿੱਤ ਨਾ ਆਵੇ ਤੁਸ ਇੱਕ ਨਾਲ ਜੁੜ ਜਾ ਜਿਹਦੇ ਬਾਰੇ ਸਾਹਿਬ ਕਹਿੰਦੇ ਅਬ ਹਮ ਚਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਤ ਪ੍ਰਭੂ ਭਾਵੇਂ ਮਾਰ ਜੇ ਤੂੰ ਸੁਖ ਲੈਣਾ ਕਬੀਰ ਸੁਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ ਜੇ ਸੁਖ ਲੈਣੇ ਜੋ ਰੱਖ ਜੋ ਚਿਤ ਰੱਖ ਹੈ ਏਕ ਸੋ ਤੇ ਸੁਖ ਪਾਵੇ ਨੀਤ ਇੱਕ ਸਾਈ ਦੇ ਨਾਲ ਜੁੜ ਜਾ ਜਿਨੇ ਸਭ ਕੁਝ ਸੁਸਿਰਜਿਆ ਇਸ ਸਾਰੀ ਪੌੜੀ ਦਾ ਕੇਂਦਰੀ ਭਾਵ ਇਹ ਵੇ ਕਿ ਬਣਾਉਣ ਵਾਲਾ ਧਾਣ ਵਾਲਾ ਪ੍ਰਤਪਾਲਣਾ ਕਰਨ ਵਾਲਾ ਇੱਕ ਹੈ ਅਗਲੀ ਪੌੜੀ ਵਿਚ ਸਾਹਿਬ ਫਿਰ ਪ੍ਰਤਪਾਲਣਾ ਕਰਨ ਦੀ ਗੱਲ ਨੂੰ ਹੋਰ ਖੋਲ ਕੇ ਕਹਿਣਗੇ ਕਿ ਆਸਨ ਲੋਏ ਲੋਏ ਭੰਡਾਰ ਜੋ ਕਿਚ ਪਾਇਆ ਸੋਇਕਾ ਵਾਰ ਇਹਦੀ ਵਿਚਾਰ ਕੱਲ ਨੂੰ ਹੋਵੇਗੀ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਗਾਧ ਬੋਧ ਹੈ ਮੇਰੇ ਦਾਤਾ ਕਿਰਪਾ ਕਰਕੇ ਬਖਸ਼ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ